ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਦੇਵ ਜਦੋਂ ਗੁਰੂ ਸ਼ਰਨ ਨਹੀਂ ਆਏ ਸਨ, ਉਸ ਤੋਂ ਪਹਿਲਾਂ ਦੀ ਉਹਨਾਂ ਦੀ ਵਿਥਿਆ ਕਿ ਗੰਗਾ ਦੀ ਯਾਤਰਾ ਨੂੰ ਜਾਂਦੇ ਹਨ, ਭਲੇ ਕਰਮਾਂ ਚ ਪ੍ਰਵਿਰਤ ਰਹਿੰਦੇ ਹਨ, ਬਿਰਧ ਹੋ ਗਏ ਨੇ, ਹਰ 6 ਮਹੀਨਿਆਂ ਵਿਚ ਪੈਦਲ ਚੱਲ ਕੇ ਹਰਿਦੁਆਰ ਜਾਣਾ, ਗੰਗਾ ਚ ਇਸ਼ਨਾਨ ਕਰਨਾ, ਗੰਗਾ ਦੀ ਪੂਜਾ ਕਰਨੀ, ਇਹ ਯਾਤਰਾ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਕਰਦੇ ਹਨ। ਉਸੇ ਯਾਤਰਾਵਾਂ ਦੇ ਦੌਰਾਨ ਮੇੜਾ ਨਗਰ ਹੈ ਹਰਿਦੁਆਰ ਦੇ ਨੇੜੇ, ਉਥੇ ਇੱਕ ਪੰਡਿਤ ਨਾਲ ਸਤਿਗੁਰਾਂ ਦੀ ਭੇਟ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਸੰਗ ਸਰਵਣ ਕਰੀਏ। ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਸ ਹੈ ਬਿਪਰਿਕ ਤਹਿ ਅਵਦਾਤ,
ਜਿਹੜਾ ਪਿੰਡ ਹੈ ਉਸ ਮੇੜੇ ਪਿੰਡ ਵਿਚ ਇੱਕ ਬਿਪਰ, ਬਿਪਰ ਕਹਿੰਦੇ ਨੇ ਬ੍ਰਾਹਮਣ ਨੂੰ, ਇੱਕ ਪੰਡਿਤ ਇੱਕ ਬ੍ਰਾਹਮਣ ਉਸ ਨਗਰ ਦੇ ਵਿਚ ਵਸਦਾ ਹੈ।
ਹੁਤੋ ਸਾਰ ਸੁਤ ਭੰਬੀ ਜਾਤ,
ਬ੍ਰਾਹਮਣਾਂ ਦੇ ਸਾਰ ਸੁਤ ਵੰਸ਼ ਵਿਚੋਂ ਭੰਬੀ ਗੋਤਰ ਦਾ, ਭੰਬੀ ਜਾਤ ਦਾ ਇਹ ਬ੍ਰਾਹਮਣ ਸੀ।
ਦੁਰਗਾ ਨਾਮ ਭਨੈ ਤਿਸ ਕੇਰਾ,
ਇਹਦਾ ਨਾਮ ਦੁਰਗਾ ਪੰਡਿਤ ਸੀ, ਪੰਡਿਤ ਦੁਰਗਾ ਕਰਕੇ ਇਹਦਾ ਨਾਮ ਸਾਰੇ ਪਾਸੇ ਪ੍ਰਸਿੱਧ ਸੀ, ਵਿਦਤ ਸੀ।
ਕਰਹਿ ਜਾਤਰੀ ਤਹਾਂ ਬਸੇਰਾ,
ਇਹ ਭਲਾ ਕਰਮ ਕਰਦਾ, ਇਹ ਪੰਡਿਤ ਦੁਰਗੇ ਦੇ ਵਿਚ ਭਾਵਨਾ ਹੈ ਸ਼ੁੱਧ। ਜਿਹੜੇ ਹਰਿਦੁਆਰ ਦੀ ਯਾਤਰਾ ਨੂੰ ਆਉਂਦੇ ਜਾਂਦੇ ਲੋਕ ਨੇ, ਉਹ ਆ ਕੇ ਇਹਦੇ ਘਰ ਚ ਵਿਸ਼ਰਾਮ ਕਰਦੇ, ਰਸਤੇ ਚ ਕਦੇ ਦੁਪਹਿਰਾ ਇਹਦੇ ਘਰ ਕੱਟ ਲੈਂਦੇ, ਇਹ ਉਹਨਾਂ ਦੇ ਰਹਿਣ ਸਹਿਣ ਦੀ ਵਿਵਸਥਾ ਕਰ ਦਿੰਦਾ। ਏਦਾਂ ਦੇ ਭਲੇ ਕਰਮ ਦੁਰਗਾ ਪੰਡਿਤ ਕਰਦਾ ਸੀ।
ਆਵਤ ਜਾਤ ਪਾਏ ਬਿਸਰਾਮਾ,
ਆਉਂਦੇ ਜਾਂਦੇ ਜਿਹੜੇ ਮੁਸਾਫਰ ਹੁੰਦੇ ਸਨ ਉਹ ਇਹਦੇ ਘਰ ਚ ਵਿਸ਼ਰਾਮ ਕਰਦੇ ਸਨ।
ਸਾਦਰ ਕਰਹਿ ਉਤਾਰਨ ਧਾਮਾ,
ਉਹਨਾਂ ਨੂੰ ਬੜੇ ਅਦਬ ਨਾਲ ਸਤਕਾਰ ਨਾਲ ਆਪਣੇ ਘਰ ਵਿਚ ਉਤਾਰਦਾ ਹੈ।
ਤਾਹਾਂ ਗਏ ਸ੍ਰੀ ਅਮਰ ਸੁਜਾਨਾ,
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਵੀ ਇੱਕ ਦਿਨ ਦੁਪਹਿਰ ਦਾ ਵੇਲਾ ਤੇ ਆਰਾਮ ਕਰਨ ਵਾਸਤੇ ਵੀ ਚਲੋ ਕੁਝ ਸਮੇਂ ਲਈ ਦੁਪਹਿਰਾ ਇੱਥੇ ਕੱਟਦੇ ਆ, ਪੰਡਿਤ ਦੁਰਗਾ ਦੇ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਪਹਿਰ ਦੇ ਸਮੇਂ ਟਿਕਾਣਾ ਕੀਤਾ।
ਪੰਥ ਤਪਤ ਭਾਨੁਜ ਮਧਿਆਨਾ,
ਕਿਉਂਕਿ ਗਰਮੀਆਂ ਦੇ ਦਿਨ ਸਨ, ਸੂਰਜ ਤਪਦਾ ਸੀ ਤੇ ਦੁਪਹਿਰ ਦੇ ਵੇਲੇ ਗਰਮੀ ਸਿਖਰ ਤੇ ਹੁੰਦੀ ਹੈ, ਜੋਬਨ ਤੇ ਹੁੰਦੀ ਹੈ, ਤੋ ਦੁਪਹਿਰ ਦੇ ਸਮੇਂ ਚੱਲਣਾ ਔਖਾ ਹੁੰਦਾ ਹੈ। ਇਸ ਕਰਕੇ ਪਾਤਸ਼ਾਹ ਨੇ ਦੁਪਹਿਰਾ ਇਹਦੇ ਘਰ ਕੱਟਣ ਵਾਸਤੇ, ਵਿਸ਼ਰਾਮ ਕਰਨ ਵਾਸਤੇ ਟਿਕਾਣਾ ਕੀਤਾ।
ਥੇਰੇ ਦੁਪਹਿਰਾ ਹੇਤ ਬਤਾਵਨ,
ਦੁਪਹਿਰ ਕੱਟਣ ਲਈ ਮਹਾਰਾਜ ਜੀ ਇੱਥੇ ਠਹਿਰੇ ਹਨ।
ਪੌੜ ਰਹੇ ਜਿਨ ਕੀਰਤ ਪਾਵਨ,
ਸਤਿਗੁਰੂ ਜੀ ਉੱਥੇ ਵਿਸ਼ਰਾਮ ਕਰਨ ਵਾਸਤੇ ਲੇਟਣ ਵਾਸਤੇ ਆਸਣ ਲੱਗੇ ਹੋਏ ਸਨ। ਇੱਕ ਆਸਣ ਤੇ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਿਰਾਜ ਗਏ ਨੇ। ਐਸੇ ਸਤਿਗੁਰੂ ਜੀ ਜਿਨ੍ਹਾਂ ਦੀ ਸੁੰਦਰ ਕੀਰਤੀ ਸਾਰੇ ਜਗਤ ਵਿਚ ਉਜਾਗਰ ਹੈ, ਜਿਨ੍ਹਾਂ ਦੀ ਮਹਿਮਾ ਘਰ ਘਰ ਵਿਚ ਗਾਵੀ ਜਾਂਦੀ ਹੈ, ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ, ਲੇਟ ਗਏ।
ਵਿਦਿਆ ਪਠਿਓ ਸੋ ਵਿਪਰ ਵਿਸ਼ੇਖਾ,
ਜਿਹੜਾ ਇਹ ਪੰਡਿਤ ਸੀ ਨਾ ਦੁਰਗਾ, ਇਹ ਬੜਾ ਵਿਦਵਾਨ ਸੀ, ਇਹਨੇ ਵਿਦਿਆ ਪੜ੍ਹੀ ਹੋਈ ਸੀ ਚੰਗੀ।
ਸਾਮੁੰਦ੍ਰਿਕ ਭੀ ਤਿਸਨੇ ਦੇਖਾ,
ਵਿਦਿਆਵਾਨ ਸੀ, ਬੜੇ ਬੜੇ ਸ਼ਾਸਤਰ ਇਹਨੇ ਪੜ੍ਹੇ ਸਨ, ਜਿੱਥੇ ਹੋਰ ਬਹੁਤ ਸਾਰੀ ਵਿਦਿਆ ਇਹਨੇ ਪੜ੍ਹੀ, ਉੱਥੇ ਇਹਨੇ ਇੱਕ ਸਮੁੰਦ੍ਰਿਕ ਵਿਦਿਆ ਹੁੰਦੀ ਹੈ ਜਿਹਨੂੰ ਆਪਾਂ ਜੋਤਿਸ਼ ਵਿਦਿਆ ਕਹਿੰਦੇ ਆ, ਇਹ ਵੀ ਇੱਕ ਪ੍ਰਕਾਰ ਦੀ ਵਿਦਿਆ ਹੈ, ਬਾਅਦ ਵਿੱਚ ਲੋਕਾਂ ਨੇ ਇਹਨੂੰ ਪਖੰਡ ਬਣਾ ਲਿਆ, ਪਰ ਹੈ ਵੀ ਇੱਕ ਪ੍ਰਕਾਰ ਦੀ ਵਿਦਿਆ ਹੈ। ਗ੍ਰਹਿਾਂ ਦੀ ਦਸ਼ਾ ਆਦਿਕ ਨੂੰ ਤੱਕਣਾ, ਫਿੱਤਾਂ ਵਾਰਾਂ ਨੂੰ ਸਹੀ ਪ੍ਰਕਾਰ ਦੇ ਨਾਲ ਸਮੇਂ ਦੀ ਵੰਡ ਕਰਨੀ, ਉਹ ਜੋਤਿਸ਼ ਦਾ ਹੀ ਇੱਕ ਪ੍ਰਕਾਰ ਦਾ ਹਿੱਸਾ ਹੈ, ਪਰ ਬਾਅਦ ਵਿੱਚ ਲੋਕਾਂ ਨੇ ਪਖੰਡ ਦਾ ਸਾਧਨ ਬਣਾ ਕੇ ਕਈ ਬ੍ਰਾਹਮਣਾਂ ਨੇ ਇਹਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ, ਹੁਣ ਵੀ ਕਰੀ ਜਾਂਦੇ ਹੈ। ਤੋ ਇੱਕ ਪ੍ਰਕਾਰ ਦੀ ਵਿਦਿਆ ਹੈ, ਉਹ ਵਿਦਿਆ ਇਹ ਦੁਰਗਾ ਪੰਡਿਤ ਨੇ ਪੜ੍ਹੀ ਹੋਈ ਸੀ।
ਸੁੰਦਰ ਪਦ ਅਰਬਿੰਦ ਨਿਹਾਰਾ,
ਸਤਿਗੁਰੂ ਜੀ ਬਿਰਾਜੇ ਹੋਏ ਸਨ, ਪਾਤਸ਼ਾਹ ਦੇ ਚਰਨਾਂ ਵਾਲੇ ਦਾ ਧਿਆਨ ਗਿਆ। ਦੁਰਗਾ ਪੰਡਿਤ ਲੰਘਿਆ ਜਾਂਦਾ, ਜਾਂ ਏਦਾਂ ਕਹਿ ਲੋ ਵੀ ਇਹਦਾ ਹੀ ਕੋਈ ਕਰਮ ਜਾਗਣਾ ਸੀ ਦੁਰਗੇ ਪੰਡਿਤ ਦਾ, ਤੇ ਇਹਦਾ ਕੋਈ ਭਲਾ ਕਰਮ ਜਾਗਿਆ ਤੇ ਇਹਦੀ ਨਿਗਾਹ ਸਤਿਗੁਰਾਂ ਦੇ ਚਰਨਾਂ ਤੇ ਪਈ।
ਜਿਨ ਕੇ ਹੁਤੋ ਸੋ ਪਦਮ ਅਕਾਰਾ।
ਜਦੋਂ ਮਹਾਰਾਜ ਜੀ ਦਾ ਚਰਨ ਵੇਖਿਆ ਤੇ ਵੇਖ ਕੇ ਹੱਕਾ ਬੱਕਾ ਰਹਿ ਗਿਆ ਕਿ ਪਾਤਸ਼ਾਹ ਦੇ ਚਰਨ ਦੇ ਵਿੱਚ ਇੱਕ ਪਦਮ ਦਾ ਨਿਸ਼ਾਨ ਹੈ। ਇਹਨੇ ਪਦਮ ਬਾਰੇ ਪੜ੍ਹਿਆ ਜ਼ਰੂਰ ਸੀ ਪਰ ਕਦੇ ਪਦਮ ਦੇ ਦਰਸ਼ਨ ਨਹੀਂ ਸੀ ਕੀਤੇ। ਅੱਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹਨੇ ਪਦਮ ਵੇਖਿਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਪਦਮ ਨਹੀਂ ਸੀ, ਮਹਾਰਾਜ ਜੀ ਦੇ ਪਾਵਨ ਹੱਥਾਂ ਵਿੱਚ ਵੀ ਪਦਮ ਸੀ। ਇਹਦੀ ਗਵਾਹੀ ਭੱਟਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਰੀ ਹੈ। ਮਹਾਰਾਜ ਜੀ ਦੇ ਬਚਨ ਨੇ, ਬਾਰਜ ਕਰ ਦਾਹਣ ਸਿੱਧ ਸਨਮੁਖ ਮੁਖ ਜੋਵੈ। ਸਤਿਗੁਰਾਂ ਦੇ ਸੱਜੇ ਹੱਥ ਵਿੱਚ ਬਾਰਜ ਕਹਿੰਦੇ ਨੇ ਪਦਮ ਨੂੰ, ਦਾਹਣਾ ਕਹਿੰਦੇ ਨੇ ਸੱਜੇ ਨੂੰ। ਗੁਰੂ ਅਮਰਦਾਸ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਪਦਮ ਦਾ ਨਿਸ਼ਾਨ ਹੈ ਔਰ ਸਿੱਧੀਆਂ ਮਹਾਰਾਜ ਜੀ ਦੇ ਸਨਮੁਖ ਖਲੋਂਦੀਆਂ ਹਨ। ਜਿੱਥੇ ਹੱਥ ਵਿੱਚ ਪਦਮ ਹੈ ਉੱਥੇ ਮਹਾਰਾਜ ਜੀ ਦੇ ਚਰਨ ਵਿੱਚ ਵੀ ਪਦਮ ਹੈ ਔਰ ਉਹ ਪਦਮ ਦੁਰਗਾ ਪੰਡਿਤ ਨੇ ਵੇਖਿਆ ਹੈ।
ਵੇਖਿਓ ਦੂਰ ਤੇ ਪੁੰਨ ਡਿੱਗ ਆਇਓ।
ਪਹਿਲਾਂ ਦੂਰੋਂ ਥੋੜਾ ਜਿਹਾ ਨਿਗਾਹ ਜਾ ਮਾਰੀ ਵੀ ਕਿਤੇ ਮੇਰੀ ਅੱਖਾਂ ਨੂੰ ਭੁਲੇਖਾ ਤਾਂ ਨਹੀਂ ਲੱਗਾ ਵੀ ਏਦਾਂ ਦੇ ਚਿੰਨ ਜਿਹੜੇ ਪਦਮ ਦੇ ਇਹਨਾਂ ਦੇ ਚਰਨਾਂ ਚ ਨਜ਼ਰ ਆ ਰਹੇ ਨੇ ਉਹ ਕਿਸੇ ਸਧਾਰਨ ਵਿਅਕਤੀ ਦੇ ਚਰਨਾਂ ਚ ਨਹੀਂ ਹੁੰਦੇ। ਫਿਰ ਨੇੜੇ ਜਾ ਕੇ ਵੇਖਣ ਲੱਗਾ।
ਨੀਕੀ ਰੀਤ ਬਹੁਰ ਦਰਸਾਇਓ।
ਮਹਾਰਾਜ ਜੀ ਦੇ ਚਰਨਾਂ ਵੱਲ ਬੈਠ ਗਿਆ, ਸਤਿਗੁਰੂ ਜੀ ਬਿਰਾਜੇ ਹੋਏ ਸੀ, ਇਹ ਚਰਨਾਂ ਵੱਲ ਬਹਿ ਕੇ ਤੇ ਬੜੇ ਗੌਹ ਨਾਲ ਸਤਿਗੁਰੂ ਜੀ ਦੇ ਚਰਨਾਂ ਨੂੰ ਵੇਖਦਾ।
ਹਿਰਦੇ ਵਿਚਾਰ ਹੈ ਤਰਕ ਅਨੇਕਾ।
ਮਨ ਵਿੱਚ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ, ਕਈ ਤਰ੍ਹਾਂ ਦੀਆਂ ਸੋਚਾਂ ਪੰਡਿਤ ਦੁਰਗਾ ਸੋਚਦਾ।
ਇਹ ਉੱਤਮ ਲੱਛਣ ਪਗ ਏਕਾ।
ਕਹਿਣ ਲੱਗਾ ਕਿ ਇਹਨਾਂ ਦੇ ਚਰਨ ਵਿੱਚ ਜਿਹੜਾ ਇਹ ਪਦਮ ਹੈ ਇਹ ਬਹੁਤ ਹੀ ਉੱਤਮ ਹੈ। ਆਮ ਕਰਕੇ ਜੇ ਕਿਸੇ ਦੇ ਪੈਰ ਦੇ ਵਿੱਚ ਚਰਨ ਚ ਪਦਮ ਹੋਵੇ ਵੀ ਤੇ ਕੁਝ ਕੁਝ ਚਿੰਨ ਦਿਸਦੇ ਹੈ ਪਰ ਇਹਨਾਂ ਦੇ ਚਰਨ ਵਿੱਚ ਤਾਂ ਸੰਪੂਰਨ ਪਦਮ ਹੈ। ਉਹ ਵੇਖ ਕੇ ਬੜਾ ਹੈਰਾਨ ਹੋ ਰਿਹਾ ਵੀ ਇਹ ਤਾਂ ਬਹੁਤ ਹੀ ਉੱਤਮ ਪਦਮ ਹੈ।
ਸ਼੍ਰੀ ਪਤ ਬਿਸ਼ਨ ਭਏ ਅਵਤਾਰਾ।
ਸੁਣਿਆ ਕਿ ਇਹੋ ਜਿਹਾ ਪਦਮ ਸ਼੍ਰੀ ਪਤੀ ਭਗਵਾਨ ਦੇ ਅਵਤਾਰ ਦੇ ਚਰਨਾਂ ਵਿੱਚ ਸੀ, ਭਾਵ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਵੀ ਪਦਮ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਚਰਨ ਕਮਲ ਵਿੱਚ ਪਦਮ ਹੈ, ਉਹਨਾਂ ਦੇ ਚਰਨਾਂ ਵਿੱਚ ਵੀ ਪਦਮ ਸੀ। ਸ਼੍ਰੀ ਪਤੀ ਜਿਹੜਾ ਭਗਵਾਨ ਹੈ ਉਹਦੇ ਪੈਰਾਂ ਦੇ ਵਿੱਚ ਪਦਮ ਦਾ ਨਿਸ਼ਾਨ ਸੁਣਿਆ ਹੈ।
ਕਿਦੋ ਚੱਕਰਵਰਤੀ ਨ੍ਰਿਪ ਭਾਰਾ।
ਸੋਚਦੇ ਨੇ ਕਿਤੇ ਇਹ ਵੀ ਸ਼੍ਰੀ ਪਤੀ ਭਗਵਾਨ ਦਾ ਅਵਤਾਰ ਤਾਂ ਨਹੀਂ, ਕਿਉਂਕਿ ਪੰਡਿਤ ਜੀ ਹਿੰਦੂ ਸਨ ਸਨਾਤਨੀ ਸਨ, ਉਹਨਾਂ ਨੇ ਤਾਂ ਉਹਦੇ ਮੁਤਾਬਕ ਹੀ ਵੇਖਣਾ ਸੀ ਵੀ ਇਹ ਕਿਤੇ ਸ਼੍ਰੀ ਪਤੀ ਭਗਵਾਨ ਦਾ ਅਵਤਾਰ ਤਾਂ ਨਹੀਂ, ਜਾਂ ਫਿਰ ਕਦੋਂ ਦਾ ਮਤਲਬ ਹੁੰਦਾ ਜਾਂ ਫਿਰ ਕਿਤੇ ਐਸਾ ਤਾਂ ਨਹੀਂ ਕਿ ਇਹ ਕੋਈ ਚੱਕਰਵਰਤੀ ਰਾਜੇ ਹੋਣ, ਕੋਈ ਬਾਦਸ਼ਾਹ ਹੋਣ ਕਿਸੇ ਦੇਸ਼ ਦੇ।
ਇਨ ਦੋ ਇਨ ਬਿਨ ਅਪਰ ਨਾ ਕੋ।
ਕਿਉਂਕਿ ਐਸਾ ਪਦਮ ਇਹਨਾਂ ਦੋਨਾਂ ਤੋਂ ਇਲਾਵਾ ਕਿਸੇ ਹੋਰ ਦੇ ਪੈਰ ਚ ਹੋਰ ਦੇ ਚਰਨ ਚ ਨਹੀਂ ਹੋ ਸਕਦਾ। ਜਿਹੜਾ ਪਦਮ ਇਹਨਾਂ ਦੇ ਚਰਨਾਂ ਚ ਦਿਸਦਾ ਹੈ ਜਾਂ ਤਾਂ ਇਹ ਸ਼੍ਰੀ ਪਤੀ ਮਾਇਆ ਭਗਵਾਨ ਦੇ ਪਰਮੇਸ਼ਰ ਦਾ ਅਵਤਾਰ ਨੇ ਜਾਂ ਫਿਰ ਕੋਈ ਚੱਕਰਵਰਤੀ ਰਾਜੇ ਹੋਣਗੇ, ਇਹਨਾਂ ਦੋਨਾਂ ਤੋਂ ਇਲਾਵਾ ਐਸਾ ਪਦਮ ਕਿਸੇ ਹੋਰ ਦੇ ਚਰਨ ਚ ਨਹੀਂ ਹੁੰਦਾ।
ਪਦਮ ਰੇਖ ਇਮਤਾਰ ਹੈ ਦੋ।
ਇਹਨਾਂ ਦੇ ਚਰਨਾਂ ਵਿੱਚ ਪਦਮ ਦੀ ਰੇਖ ਹੈ, ਕੇਵਲ ਇੱਕ ਚਰਨ ਚ ਹੀ ਨਹੀਂ ਦੂਸਰੇ ਚਰਨ ਦੇ ਵਿੱਚ ਵੀ ਉਹ ਪਦਮ ਦੀ ਰੇਖਾ ਦਿਸਦੀ ਹੈ।
ਪੌੜੇ ਸੁਪਤ ਰਹੇ ਤਹਿ ਜਾਵਦ।
ਸਤਿਗੁਰੂ ਜੀ ਜਿੰਨਾ ਚਿਰ ਉੱਥੇ ਬਿਰਾਜੇ ਰਹੇ ਲੇਟੇ ਰਹੇ
ਰਹੇ ਉਹ ਵਿਚਾਰਤ ਦਿਜ ਬਰਤਾਵਦ।
ਪੰਡਿਤ ਜੀ ਮਹਾਰਾਜ ਜੀ ਦੇ ਚਰਨਾਂ ਵਾਲੇ ਪਾਸੇ ਬੈਠੇ ਵਿਚਾਰੀ ਜਾਂਦੇ ਨੇ, ਸੋਚੀ ਜਾਂਦੇ ਨੇ, ਬਾਰ ਬਾਰ ਵੇਖਦੇ ਨੇ, ਕਿਉਂਕਿ ਵਿਦਵਾਨ ਸਨ ਸਮੁੰਦਰਿਕ ਵਿਦਿਆ ਦੇ ਤੇ ਵਿਦਵਾਨ ਬੰਦੇ ਨੂੰ ਜਦੋਂ ਕੋਈ ਐਸੀ ਵਸਤ ਮਿਲ ਜੇ ਜਿਹਦੀ ਉਹਨੇ ਵਿਦਿਆ ਪੜ੍ਹੀ ਹੋਵੇ ਫਿਰ ਉਹ ਬਾਰ ਬਾਰ ਅਸਚਰਜਤਾ ਨਾਲ ਉਸ ਵੱਲ ਨੂੰ ਵੇਖਦਾ ਹੈ ਤੇ ਜਿੰਨਾ ਚਿਰ ਪਾਤਸ਼ਾਹ ਬਿਰਾਜੇ ਰਹੇ ਉਹਨਾਂ ਚਿਰ ਪੰਡਿਤ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਰਹੇ।
ਨਿਸ਼ਾਨੀ ਛੰਦ ਜਾਗ ਉੱਠੇ ਸ਼੍ਰੀ ਅਮਰ ਜੀ ਚਲ ਬੇ ਕਰ ਤਿਆਰੀ।
ਸਤਿਗੁਰੂ ਜੀ ਇੰਨੇ ਨੂੰ ਪਾਤਸ਼ਾਹ ਦੀ ਅੱਖ ਖੁੱਲੀ जगत गुरु पातशाह जी उठ के बैठ गए। चलन दी तैयारी कीती हर द्वार नु जान लई।
बेपर निकट बैठत भयो देखत हित तारी।
जेड़ा वो पंडित महाराज जी दे चरना वल बैठा, महाराज जी ने वेख्या भी बड़े प्रेम नल पंडित जी बैठे हन।
लगे देन तब दक्षिणा दिज जू एहली जै।
पातशाह ने वेख्या भी शायद पंडित जी कोई दक्षिणा लैण नु बैठे होणगे। गुरुदेव ने अपने खीसे हत्थ पाया ते कुछ सवाई जी माया कढ के कहण लगे, लो पंडित जी तुसी सेवा टहल कर दियो आए गए मुसाफरां दी, ते आ लो कुछ दक्षिणा लै लो। एदा सतगुरु जी जदो नू दक्षिणा देण लगे,
साध साध तुझको है ए महीनत कीजे।
आले महाराज जी ने सबाश दिती, आख्या पंडित जी सबाश है तुहाडे उद्दम दे। घर विच अपना टब्बर सांभना औखा हुंदा है, पर तुसी तानो आए गई आ जेडे मुसाफर ने उना नू अपने घर विच संभाल दे, उना नू जल पानी दी टहल सेवा कर दे हो, तुसी तानो। तुसी चंगे कर्म कर दे, यही भले कर्म जीवा नू करने चाहिदे हन।
उतर है संगी गंग के पावे बिसरामा।
जेडे गंगा दी यात्रा नू हरिद्वार दी यात्रा नू आउंदे ने, ओ आके तुहाडे घर विच विश्राम कर दे हन।
पावन को पावन कर है पावन होए धामा।
ओ अपने चरण तुहाडे घर पाउंदे है, यात्रा करन वाले जेडे यात्रु ने उना दे चरण पवित्र हो जांदे है। यात्रा करके जदो तुहाडे घर चरण पाउंदे ते तुहाडा घर भी पवित्र हो गया, तुहाडी इह जगह भी पवित्र हो गई है।
विपर दीन बन बिन पन मैं अपन है लियो।
पंडित ने अगो हाथ जोड़े कहण लगा, महाराज जी जेड़ी ये दक्षिणा दे रहे हो मैं हुण नहीं लैनी। पंडित दुर्गा जी कहंदे, महाराज जी जेड़ी ये तुसी दक्षिणा ए माया मैनू दे रहे हो ए मैं इस वक्त नहीं लैनी।
जब समरथ हो वो महा तब लेन करियो।
महाराज जी जदों तुसी पूर्ण समरथ वाली हो जाओगे ना, याद रखियो मैनू चेते रखियो, ए दक्षिणा ए दान ओदो मैं तुहाडे कोलो लवांगा।
अब मुझ सो कह दीजिए है बांछत हम दह।
बस हुण तुसी एक बारी एना कह दियो भी तू जो मंगेगा असी देवांगे। पंडित दुर्गा जी कह दे, महाराज हुण नहीं लैनी दक्षिणा, बस ये वचन कर दियो हुण कि जदों आप जी समर्थ हो जाओगे उस वक्त मैं जो मंगा तुसी दियोगे, बस इन्ना कह दियो कि तू जो मंगेगा असी देवांगे।
तब चेत हो इस समय को हम आन मिले है।
उदों ये याद रखियो आ समा जिहड़ियां अज अपनियां बातां हो रहियां ने, इस बातां नू इन्हां समें नू चेते रखियो, मैं समा आउण ते तुहाडे कोलो दान मंगांगा।
सुन श्री अमर बखानियो कैसे तुव जानी।
महाराज जी कहण लगे, पंडित जी किहो जिहियां बातां करदे हो, तुसी इह किवें जाण लिया भी असीं आउण वाले समें च कोई समर्थ होणा जा पूर्ण होना।
कैसे ऐश्वर्य होए है कर सकल बखानी।
किवें तू इह कह रहा दावे नाल भी साडे कोल ऐश्वर्य होवेगा, तू कहना भी तुहाडे कोल बहुत कुछ होवेगा फिर मैं मंगांगा तुहाडे कोलो, ए गल तू किवें कह रहे है।
दिज पाख्यो तुम पद पद्म पद्मा पत जैसे।
पंडित जी अगो बोले कहण लगे, महाराज जी तुहाडे चरणा विच पद्म है, जिवें पद्मापति भगवान जी दे चरणा च पद्म सुनिया उदा दा पद्म आप जी दे चरणा विच है।
अत उत्तम लक्षण एही फल भयो न कैसे।
अति उत्तम लक्षण है इस पद्म दा, पर मैं इस करके हैरान हां कि आप जी दी उमरा नू वेख के भी हाले तक इस पद्म दा फल तुहानू क्यों नहीं मिलिया। भी ये पद्म जो आप जी दे चरणा विच है इहदे नाल जिहड़ा प्रताप हुंदा है वो हाले तक तुहाडा वो प्रताप उजागर क्यों नहीं होया।
तौ अगारी होहे गो प्रभ जोत मिले है।
पर मैं ये जानदा हां, मेरा अंदाजा ये झूठा नहीं हो सकदा जिन्नी मैं विद्या पढ़ी है, कि इस पद्म करके आउण वाले समय विच तुसी पूर्ण पुरख होवोगे। मैनू तां इउं प्रतीत हुंदा कि परमेश्वर दी जोत ओ तुहाडे विच आके टिकनी है।
चक्रवर्त राजा के दो किस काल बने है।
जां फिर चक्रवर्ती राजा हो सकदे हो किसे भी समय, ਜਾਂ ਤਾਂ ਪਰਮੇਸ਼ਰ ਦੀ ਜੋਤ ਟਿਕੇਗੀ ਆਪ ਜੀ ਵਿੱਚ ਆ ਕੇ, ਜਾਂ ਫਿਰ ਕੋਈ ਚੱਕਰਵਰਤੀ ਰਾਜੇ ਹੋਵੋਗੇ, ਕਿਸੇ ਵੀ ਸਮੇਂ ਹੋ ਸਕਦੇ ਹੋ। ਆਪ ਜੀ ਦੇ ਚਰਨਾਂ ਵਿੱਚ ਇਹ ਪਦਮ ਦੀਆਂ ਰੇਖਾਵਾਂ ਦੱਸ ਰਹੀਆਂ ਨੇ।
ਨਿਰਸੰਸੈ ਮਮ ਭਾਰਤਾ ਨਿਸ਼ਚੈ ਕਰ ਲੀਜੈ।
ਨਿਰਸੰਸੈ, ਮੇਰੀ ਇਹ ਕਈ ਗੱਲ ਸੱਤ ਹੋਵੇਗੀ ਮਹਾਰਾਜ, ਮੈਂ ਇਹ ਜਾਣਦਾ ਹਾਂ।
ਐਸਵਰਜ ਹੋਏ ਤਾਂ ਜਾਚ ਹੋ ਤਬ ਹੋ ਤੁਮ ਦੀਜੈ।
ਜਦੋਂ ਆਪ ਜੀ ਦੇ ਪਾਸ ਇਹਨਾਂ ਦੋਨਾਂ ਚੋਂ ਕੋਈ ਐਸ਼ਵਰਜ ਹੋਵੇਗਾ, ਜਾਂ ਚੱਕਰਵਰਤੀ ਰਾਜੇ ਹੋਵੋਗੇ, ਜਾਂ ਪੂਰਨ ਪੁਰਖ ਹੋਵੋਗੇ, ਉਦੋਂ ਮੈਂ ਤੁਹਾਡੇ ਕੋਲੋਂ ਜੋ ਮੰਗਾਂਗਾ ਉਦੋਂ ਆਪ ਜੀ ਨੇ ਕਿਰਪਾ ਕਰਕੇ ਮੈਨੂੰ ਦੇਣਾ।
ਸੁਨ ਪ੍ਰਸੰਨ ਚਿਤ ਅਤਿ ਭਏ ਹੋਵੋ ਬਚ ਸਾਚਾ।
ਮਹਾਰਾਜ ਸੱਚੇ ਪਾਤਸ਼ਾਹ ਮੁਸਕੁਰਾ ਕੇ ਕਹਿੰਦੇ, ਪੰਡਿਤ ਜੀ ਚਲੋ ਭਲਾ, ਜਿਵੇਂ ਆਪ ਕਹਿੰਦੇ ਹੋ, ਜੇ ਐਸਾ ਹੋਇਆ ਤੇ ਅਸੀਂ ਬਚਨ ਕਰਦੇ ਹਾਂ।
ਮਿਲਹੋ ਹਮੈ ਤਬ ਅਨ ਕਹਿ ਲਿਓ ਜੋ ਕਰ ਜਾਚਾ।
ਉਦੋਂ ਆ ਕੇ ਮਿਲ ਲਿਓ ਸਾਨੂੰ, ਜੋ ਕਹੋਗੇ ਜੋ ਮੰਗੋਗੇ ਉਹ ਮੰਗ ਲੈਣਾ।
ਕਹਿ ਦੇ ਜਸੋ ਮਾਰਗ ਚਲੇ ਆਵਨ ਕੋ ਧਾਮਾ।
ਪਾਤਸ਼ਾਹ ਕਹਿੰਦੇ ਚੱਲ ਹੁਣ ਤਾਂ ਰੱਖ ਲੈ ਦਾਨ। ਕਹਿੰਦਾ ਨਾ ਮਹਾਰਾਜ ਜੀ, ਹੁਣ ਤਾਂ ਉਦੋਂ ਹੀ ਲਵਾਂਗਾ ਜਦੋਂ ਆਪ ਜੀ ਖੇਡ ਪ੍ਰਗਟ ਕਰੋਗੇ ਆਪਣੀ। ਹਾਲੇ ਤਾਂ ਆਪ ਗੁਪਤ ਰੂਪ ਚ ਵਰਤ ਰਹੇ ਹੋ, ਇਹ ਵੀ ਤੁਹਾਡੀ ਲੀਲਾ ਮਹਾਰਾਜ ਜੀ, ਮੈਂ ਜਾਣਦਾ ਹਾਂ। ਇਹ ਆਪ ਜੀ ਹੀ ਆਪਣੀ ਲੀਲਾ ਵਰਤਾ ਰਹੇ ਹੋ, ਦੱਸਣਾ ਸੰਸਾਰ ਦੇ ਲੋਕਾਂ ਨੂੰ ਕਿ ਕਰਮ ਕਾਂਡਾਂ ਦੇ ਨਾਲ ਮੁਕਤੀ ਨਹੀਂ ਮਿਲਦੀ ਜਦੋਂ ਤੱਕ ਗੁਰੂ ਦੀ ਸ਼ਰਨ ਚ ਨਾ ਆਈਏ। ਗੁਰੂ ਵਾਲਾ ਹੋਣਾ ਅਤਿ ਜ਼ਰੂਰੀ ਹੈ। ਤੁਸੀਂ ਦੱਸਣਾ ਲੋਕਾਂ ਨੂੰ ਨਗੋਰੇ ਕਾ ਹੈ ਨਾਓ ਬੁਰਾ, ਨਗੋਰਿਆਂ ਦਾ ਨਾਂ ਵੀ ਬੁਰਾ ਹੁੰਦਾ ਹੈ। ਇਸ ਲਈ ਇਹ ਸਾਰੀ ਲੀਲਾ ਵਰਤਾ ਰਹੇ ਹੋ। ਪਾਤਸ਼ਾਹ ਜੀ ਮਿਲ ਕੇ ਪੰਡਿਤ ਦੁਰਗੇ ਨਾਲ ਇਥੋਂ ਅੱਗੇ ਚੱਲ ਪਏ।
ਇੱਕ ਬ੍ਰਹਮਚਾਰੀ ਬੇਸ ਮੈਂ ਜਿਹੇ ਮਤ ਅਬਿਰਾਮਾ।
ਪਾਤਸ਼ਾਹ ਨੇ ਜਾ ਕੇ ਗੰਗਾ ਚ ਇਸ਼ਨਾਨ ਪਾਨ ਕੀਤਾ ਤੇ ਇੱਥੇ ਮਹਾਰਾਜ ਜੀ ਨੂੰ ਇੱਕ ਸੰਨਿਆਸੀ ਬ੍ਰਹਮਚਾਰੀ, ਜਿਹੜਾ ਬ੍ਰਹਮਚਾਰੀ ਸੀ ਔਰ ਸੰਨਿਆਸੀ ਸੀ, ਉਹ ਅਚਾਨਕ ਸਤਿਗੁਰੂ ਜੀ ਨੂੰ ਮਿਲ ਪਿਆ।
ਮਿਲਿਓ ਸੰਗ ਸ੍ਰੀ ਅਮਰ ਕੇ ਕੀ ਬਚਨ ਬਿਲਾਸਾ।
ਜਿਵੇਂ ਸਫ਼ਰ ਕਰਦਿਆਂ ਯਾਤਰਾ ਵਿੱਚ ਕੋਈ ਸੰਗੀ ਮਿਲ ਹੀ ਜਾਂਦੇ ਆ ਤੇ ਕਈਆਂ ਨਾਲ ਸਨੇਹ ਬਣ ਜਾਂਦਾ, ਪ੍ਰੇਮ ਬਣ ਜਾਂਦਾ ਯਾਤਰਾ ਦੇ ਦੌਰਾਨ, ਇਹਦੇ ਨਾਲ ਮਹਾਰਾਜ ਜੀ ਦਾ ਸਨੇਹ ਬਣ ਗਿਆ। ਸੰਨਿਆਸੀ ਸੀ, ਬ੍ਰਹਮਚਾਰੀ ਸੀ, ਬੜਾ ਨੇਕ ਇਨਸਾਨ ਸੀ।
ਚਲਤ ਪੰਥ ਸ਼ੁਭ ਕਥਾ ਪ੍ਰਭ ਬਹੁ ਭਾਂਤ ਪ੍ਰਕਾਸ਼ਾ।
ਰਸਤੇ ਵਿੱਚ ਜਾਂਦਿਆਂ ਆਉਂਦਿਆਂ ਇਹ ਹਰੀ ਕਥਾ ਹੀ ਕਰਦੇ ਜਾ ਰਹੇ। ਉਹ ਸੰਨਿਆਸੀ ਜੀ ਵੀ ਪਰਮੇਸ਼ਰ ਦੀ ਕਥਾ ਕਰਦੇ, ਸਤਿਗੁਰੂ ਜੀ ਵੀ ਨਿਰੰਕਾਰ ਦੀ ਕਥਾ ਕਰਦੇ ਸੁਣਦੇ, ਦੋਨਾਂ ਦਾ ਬੜਾ ਹੀ ਪ੍ਰੇਮ ਪੈ ਗਿਆ। ਹਰਿਦੁਆਰ ਇਕੱਠੇ ਗਏ, ਉਥੋਂ ਵਾਪਸ ਵੀ ਚੱਲ ਕੇ ਇਕੱਠੇ ਆਏ।
ਸਰਬ ਦਿਵਸ ਸੰਗੀ ਰਹੇ ਉਤਰੇ ਕਥਾਨਾ।
ਸਾਰਾ ਦਿਨ ਸੰਗੀ ਰਹੇ ਇਕੱਠੇ ਹੋ ਕੇ ਤੇ ਰਾਤ ਨੂੰ ਇੱਕ ਜਗ੍ਹਾ ਤੇ ਆ ਕੇ ਪੜਾ ਕੀਤਾ।
ਗਮਨੇ ਬਹੁਰ ਪ੍ਰਭਾਤ ਕੋ ਹਿਤ ਦੋਹਾਂ ਅਨਠਾਨਾ।
ਰਾਤ ਵੀ ਹਰੀ ਚਰਚਾ ਕਰਦਿਆਂ ਲੇਟੇ, ਸਵੇਰੇ ਫਿਰ ਇਕੱਠੇ ਟੁਰ ਪਏ। ਸਵੇਰੇ ਫਿਰ ਸਾਰਾ ਪੈਂਡਾ ਤੈਅ ਕਰਦੇ ਤੁਰੇ ਜਾ ਰਹੇ ਨੇ।
ਜਾਵਦ ਆਏ ਸਦਨ ਨਿਜ ਤਾਵਦ ਰਹਿ ਸੰਗਾ।
ਮਹਾਰਾਜ ਜੀ ਚਲਦਿਆਂ ਚਲਦਿਆਂ ਬਾਸਰ ਕੇ ਪਿੰਡ ਆ ਗਏ ਆਪਣੇ ਨਗਰ ਵਿੱਚ, ਤੇ ਉਹ ਸੰਨਿਆਸੀ ਜਿਹੜਾ ਸੀ ਉਹ ਵੀ ਨਾਲ ਹੀ ਮਹਾਰਾਜ ਜੀ ਦੇ ਚੱਲ ਕੇ ਆ ਗਿਆ।
ਖਾਨ ਪਾਨ ਕਠੋਕਰ ਹੈ ਸਿਮਰਤ ਉਰ ਗੰਗਾ।
ਤੇ ਉੱਥੇ ਜਦੋਂ ਘਰ ਆਏ, ਜਲ ਪਾਣੀ ਪ੍ਰਸ਼ਾਦਾ ਇਕੱਠਿਆਂ ਨੇ ਬਹਿ ਕੇ ਛਕਿਆ ਤੇ ਨਾਲੇ ਗੰਗਾ ਦੀ ਸਿਫਤ ਕਰਦੇ, ਕਿਉਂਕਿ ਦੋਵੇਂ ਗੰਗਾ ਭਗਤ ਸਨ। ਹਾਲੇ ਜਿਹੜਾ ਉਹ ਸੰਨਿਆਸੀ ਸੀ ਉਹ ਵੀ ਹਰ ਹਰ ਗੰਗਾ ਕਹਿੰਦਾ ਸੀ, ਕਰਦਾ ਸੀ। ਸਤਿਗੁਰੂ ਜੀ ਵੀ ਗੰਗਾ ਦੀ ਯਾਤਰਾ ਨੂੰ ਜਾਂਦੇ ਸਨ। ਏਦਾਂ ਗੰਗਾ ਦੀ ਉੱਤਮਤਾ ਆਈ ਕਿ ਗੰਗਾ ਕਿਵੇਂ ਧਰਤੀ ਤੇ ਆਈ, ਕਿਵੇਂ ਕਿਵੇਂ ਜੀਵਾਂ ਨੂੰ ਇਹ ਗੰਗਾ ਤਾਰਦੀ ਹੈ, ਏਦਾਂ ਦੀਆਂ ਬਾਤਾਂ ਹੋਣ ਲੱਗੀਆਂ।
ਘਰ ਆਪਣ ਸ਼੍ਰੀ ਅਮਰ ਜੂਆ ਨਿਓ ਬ੍ਰਹਮਚਾਰੀ।
ਉਸ ਬ੍ਰਹਮਚਾਰੀ ਸੰਨਿਆਸੀ ਨੂੰ ਸਤਿਗੁਰੂ ਜੀ ਆਪਣੇ ਘਰ ਲੈ ਕੇ ਆਏ ਨੇ।
ਸਾਦਰ ਖਾਨ ਰੋਪਾਨ ਕੋ ਦੀਨ ਸਹਿਤ ਧਾਰੀ।
ਬੜੇ ਪ੍ਰੇਮ ਨਾਲ ਉਹਨੂੰ ਲੰਗਰ ਪ੍ਰਸ਼ਾਦਾ ਸਤਿਗੁਰੂ ਜੀ ਨੇ ਛਕਾਇਆ।
ਭਈ ਨਿਸਾਹਿਤ ਸੈਨ ਕੇ ਉਹ ਪਰਿਆ ਰੁੜੇ।
ਰਾਤ ਦਾ ਸਮਾਂ ਗਰਮੀਆਂ ਦੇ ਦਿਨ ਸੀ। ਮਹਾਰਾਜ ਜੀ ਕਹਿੰਦੇ ਬ੍ਰਹਮਚਾਰੀ ਨੂੰ, ਸੰਨਿਆਸੀ ਨੂੰ ਵੀ ਆਪਾਂ ਉੱਤੇ ਕੋਠੇ ਤੇ ਮੰਜੇ ਡਾਹਨੇ ਆ ਤੇ ਉੱਤੇ ਵਿਸ਼ਰਾਮ ਕਰਦੇ ਹਾਂ। ਛੱਤ ਦੇ ਉੱਤੇ ਮੰਜੇ ਡਾਹ ਲਏ, ਔਰ ਪਾਤਸ਼ਾਹ ਵੀ ਆਪਣੇ ਪਲੰਘੇ ਤੇ ਬਿਰਾਜੇ ਤੇ ਉਹ ਸੰਨਿਆਸੀ ਵੀ ਆਪਣੇ ਪਲੰਘੇ ਤੇ ਬੈਠਾ ਹੈ।
ਕਰਹਿ ਪਰਸਪਰ ਬਾਰਤਾ ਅੰਤਰਗਤ ਗੂੜੇ,
ਤੇ ਗੂੜ ਬਾਤਾਂ ਹੋ ਰਹੀਆਂ ਬ੍ਰਹਮਚਰਚਾ ਅੰਦਰ ਦੀ ਖੇਡ ਦੀਆਂ, ਆਤਮਾ ਦੇ ਸਵਰੂਪ ਦੇ ਚਿੰਤਨ ਦੀਆਂ ਬਾਤਾਂ ਹੋ ਰਹੀਆਂ ਨੇ। ਸਤਿਗੁਰੂ ਜੀ ਵੀ ਬੈਠੇ ਬਚਨ ਕਰ ਰਹੇ ਨੇ, ਉਹ ਸੰਨਿਆਸੀ ਵੀ ਕਰ ਰਿਹਾ। ਰਾਤ ਦਾ ਸਮਾਂ ਹੈ।
ਕਿਸ ਪ੍ਰਸੰਗ ਪਰ ਭਾਰਤਾ ਬੋਲਿਓ ਬ੍ਰਹਮਚਾਰੀ,
ਗੱਲ ਬਾਤ ਕਰਦਿਆਂ ਕਰਦਿਆਂ ਕੋਈ ਪ੍ਰਸੰਗ ਚੱਲ ਪਿਆ, ਐਸਾ ਪ੍ਰਸੰਗ ਚੱਲ ਪਿਆ ਵੀ ਜਿਹਦੇ ਚ ਗੁਰੂ ਦੀ ਗੱਲ ਆਈ ਵੀ ਗੁਰੂ ਬਿਨਾਂ ਮੁਕਤੀ ਨਹੀਂ ਹੁੰਦੀ, ਇਹ ਗੱਲ ਚੱਲ ਪਈ।
ਗੁਰੂ ਤੁਮਾਰੋ ਕਵਨ ਹੈ ਕਿ ਮੈਂ ਦੇਖਿਆ ਧਾਰੀ,
ਜਿਹੜਾ ਉਹ ਬ੍ਰਹਮਚਾਰੀ ਸੰਨਿਆਸੀ ਸੀ, ਅਚਾਨਕ ਹੀ ਗੱਲ ਚੱਲਦਿਆਂ ਚੱਲਦਿਆਂ ਮਹਾਰਾਜ ਜੀ ਨੂੰ ਕਹਿਣ ਲੱਗਾ, ਗੁਰੂ ਅਮਰਦਾਸ ਸਾਹਿਬ ਨੂੰ, ਮਹਾਰਾਜ ਜੀ ਆਪ ਜੀ ਦੇ ਗੁਰੂ ਕੌਣ ਹਨ, ਬੜਾ ਭਲਾ ਸੁਭਾਅ ਹੈ ਆਪ ਜੀ ਦਾ, ਆਪ ਜੀ ਦੇ ਗੁਰਦੇਵ ਕੌਣ ਹਨ?
ਸੁਨ ਸ਼੍ਰੀ ਅਮਰ ਬਖਾਨਿਓ ਗੁਰ ਮੋਹਿ ਨਾ ਪਾਇਓ।
ਮਹਾਰਾਜ ਜੀ ਅੱਗੋਂ ਬੋਲੇ, ਕਹਿਣ ਲੱਗੇ ਸੰਨਿਆਸੀ ਜੀ, ਗੁਰੂ ਤਾਂ ਹਾਲੇ ਮੈਨੂੰ ਮਿਲਿਆ ਨਹੀਂ, ਅਸੀਂ ਗੁਰੂ ਦੀ ਭਾਲ ਵਿੱਚ ਹਾਂ।
ਖੋਜ ਰਹੇ ਅਭਿਲਾਖ ਸੋ ਕੋ ਦ੍ਰਿਸ਼ਟ ਨ ਆਇਓ।
ਅਸੀਂ ਆਪਣੇ ਮਨ ਦੀ ਗੂੜ ਅਭਿਲਾਖਾਂ ਨਾਲ ਗੁਰੂ ਨੂੰ ਖੋਜ ਰਹੇ ਆ, ਲੱਭ ਰਹੇ ਆ, ਪਰ ਹਾਲੇ ਗੁਰੂ ਸਾਨੂੰ ਮਿਲਿਆ ਨਹੀਂ।
ਨਹਿ ਦੇਖਿਆ ਕਿਸ ਕੀ ਲਈ ਮੈਂ ਕਰੀ ਨਾ ਸੇਵਾ।
ਮੈਂ ਹਾਲੇ ਕਿਸੇ ਗੁਰੂ ਦੀ ਸ਼ਰਨ ਜਾ ਕੇ ਦੇਖਿਆ ਨਹੀਂ ਲਈ, ਤੇ ਨਾ ਹੀ ਮੈਂ ਹਾਲੇ ਕਿਸੇ ਗੁਰੂ ਦੀ ਸੇਵਾ ਟਹਿਲ ਕੀਤੀ ਹੈ।
ਅਬ ਲਗ ਬਾਂਛਤ ਹੋਰ ਦੈ ਕਰ ਹੋ ਗੁਰਦੇਵਾ।
ਮੈਂ ਹਾਲੇ ਤੱਕ ਇੱਛਾ ਕਰ ਰਿਹਾ ਕਿ ਮੈਨੂੰ ਗੁਰੂ ਮਿਲ ਜਾਵੇ।
ਸੁਨਤ ਦੁਖਿਓ ਅਤ ਚਿਤ ਬਿਖੈ ਬੋਲਿਓ ਬ੍ਰਹਮਚਾਰੀ।
ਉਹ ਜਿਹੜਾ ਬ੍ਰਹਮਚਾਰੀ ਸੰਨਿਆਸੀ ਸੀ, ਇਕਦਮ ਸੁਣ ਕੇ ਬੜਾ ਦੁਖੀ ਹੋਇਆ ਤੇ ਬੋਲਿਆ ਦੁੱਖ ਦੇ ਨਾਲ,
ਤਪ ਤੀਰਥ ਬ੍ਰਤ ਕਾਲ ਬੜ ਪੀ ਬਿਫਲ ਹਮਾਰੀ।
ਕਹਿਣ ਲੱਗਾ ਮੈਂ ਜਿੰਨਾ ਹੁਣ ਤਾਈ ਤਪ ਕੀਤਾ, ਕੀਰਤ ਕੀਤੀ ਹੈ ਜਾਂ ਘਾਲਣਾ ਘਾਲੀ ਹੈ ਜਾਂ ਤੀਰਥਾਂ ਤੇ ਇਸ਼ਨਾਨ ਕੀਤੇ ਨੇ, ਮੇਰੇ ਸਾਰੀ ਕਰਮ ਸਾਰੀ ਘਾਲੀ ਘਾਲਣਾ ਅੱਜ ਵਿਅਰਥ ਚਲੀ ਗਈ। ਕਹਿੰਦਾ ਮੇਰਾ ਸਭ ਕੁਝ ਹੀ ਅੱਜ ਵਿਅਰਥ ਚਲਾ ਗਿਆ।
ਮਹਾ ਸ਼੍ਰਮਤ ਹੋਏ ਮੈਂ ਕਰੇ ਸਭ ਬਾਦ ਗਵਾਏ।
ਮੈਂ ਤਾਂ ਬੜੀ ਭਾਰੀ ਮਿਹਨਤ ਤੇ ਮਸ਼ਕਤ ਘਾਲ ਕੇ ਇਹ ਸਾਰੇ ਭਲੇ ਕਰਮ ਕੀਤੇ ਸਨ, ਪਰ ਅੱਜ ਮੇਰੇ ਸਾਰੇ ਹੀ ਅਜਾਈ ਚਲੇ ਗਏ ਨੇ।
ਭਇਓ ਅਚਾਨਕ ਸਾਥ ਤੁਮ ਇਮ ਕਹਿ ਪਛਤਾਏ,
ਕਿ ਮੈਨੂੰ ਤੁਹਾਡਾ ਸਾਥ ਮਿਲ ਗਿਆ, ਨਗੋਰੇ ਦਾ ਸਾਥ ਮਿਲ ਗਿਆ, ਨਗੋਰੇ ਦੇ ਹੱਥ ਦਾ ਪ੍ਰਸ਼ਾਦਾ ਛਕ ਲਿਆ, ਮੈਂ ਨਗੋਰੇ ਦੀ ਸੰਗਤ ਕਰ ਲਈ। ਮੈਂ ਏਦਾਂ ਕਹਿ ਕੇ ਉਹ ਸੰਨਿਆਸੀ ਬ੍ਰਹਮਚਾਰੀ ਜਿਹੜਾ ਸੀ ਬੜਾ ਹੀ ਪਛਤਾਇਆ ਸਿਰ ਧੁੰਦਾ।
ਨਿਗੁਰੇ ਕੋ ਸੰਗੀ ਭਇਓ ਕੇ ਖਾਨ ਰੋਪਾਨਾ,
ਮੈਂ ਨਿਗੁਰੇ ਦਾ ਸੰਗੀ ਹੋ ਗਿਆ ਔਰ ਨਿਗੁਰੇ ਦੀ ਸੰਗਤ ਕਰਕੇ ਖਾਨ ਪਾਨ ਕੀਤਾ।
ਪੁੰਨ ਅਕਾਰਤ ਸਭ ਭਏ ਮੁਝ ਚਿੰਤ ਮਹਾਨਾ,
ਮੇਰੇ ਜਿੰਨੇ ਪੁੰਨ ਕਰਮ ਸੀ ਸਾਰੇ ਹੀ ਨਿਸ਼ਫਲ ਚਲੇ ਗਏ ਨੇ, ਮੈਨੂੰ ਇਸ ਗੱਲ ਦੀ ਬੜੀ ਚਿੰਤਾ ਹੋ ਰਹੀ ਹੈ।
ਬ੍ਰਿਧ ਹੋਤ ਲੋ ਇਮ ਰਹੇ ਨਹਿ ਗੁਰੂ ਬਨਾਇਓ।
70-72 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ ਤੇ ਹਾਲੇ ਤੱਕ ਤੁਸੀਂ ਗੁਰੂ ਨਹੀਂ ਧਾਰਿਆ। ਉਹ ਕਹਿੰਦਾ ਇੰਨੇ ਬਿਰਧ ਹੋ ਗਏ ਹੋ ਤੁਸੀਂ ਤੇ ਹਾਲੇ ਤੱਕ ਤੁਸੀਂ ਗੁਰੂ ਵਾਲੇ ਨਹੀਂ ਹੋਏ।
ਮਹਾ ਕਰਮ ਖੋਟਾ ਕੀਓ ਮਨ ਮਤ ਬਿਰਮਾਇਓ।
ਇਹ ਤਾਂ ਬੜਾ ਖੋਟਾ ਕਰਮ ਹੋ ਗਿਆ ਮੇਰੇ ਕੋਲੋਂ ਵੀ, ਇਹੋ ਜਿਹੇ ਨਗੋਰੇ ਦੇ ਨਾਲ ਮੈਂ ਫਿਰਿਆ ਕਈ ਦਿਨ ਹੋ ਗਏ ਨੇ। ਮੈਂ ਪਹਿਲੇ ਦਿਨ ਹੀ ਕਿਉਂ ਨਾ ਪੁੱਛ ਲਿਆ ਤੁਹਾਨੂੰ, ਫਿਰ ਤੁਹਾਡੇ ਘਰ ਆ ਗਿਆ, ਆ ਕੇ ਤੁਹਾਡੇ ਹੱਥਾਂ ਦਾ ਭੋਜਨ ਛਕ ਲਿਆ, ਮੇਰਾ ਤਾਂ ਸਭ ਕੁਝ ਹੀ ਭ੍ਰਸ਼ਟ ਹੋ ਗਿਆ।
ਚਿਤ ਮੈਂ ਅਤਰਸ ਕਰਤ ਹੀ ਉਠ ਮਾਰਗ ਲੀਨਾ।
ਇਹ ਤਾਂ ਬੜਾ ਗੁੱਸੇ ਵਿੱਚ ਨਾਲੇ ਨਾ ਅੱਗ ਭੰਬੂੜਾ ਜਿਹਾ ਹੋਇਆ। ਰਾਤ ਦਾ ਵੇਲਾ ਕਹਿੰਦਾ ਮੈਂ ਚੱਲਿਆ। ਮਹਾਰਾਜ ਜੀ ਕਹਿੰਦੇ ਸੰਨਿਆਸੀ ਜੀ ਰਾਤ ਨਾ ਅਟਕੋ। ਕਹਿੰਦਾ ਮੈਂ ਤਾਂ ਇੱਕ ਛਿੰਨ ਵੀ ਤੁਹਾਡੇ ਕੋਲ ਨਾ ਰਹਾ। ਉਸੇ ਵੇਲੇ ਉਹ ਸੰਨਿਆਸੀ ਉਥੋਂ ਚਲਾ ਗਿਆ ਵੀ ਇਸ ਉਮਰ ਤਾਈ ਹਾਲੇ ਵੀ ਤੁਸੀਂ ਨਗੁਰੇ ਹੋ। ਕਈਆਂ ਦੀ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਕਹਿੰਦੇ ਆ ਭਾਈ ਅੰਮ੍ਰਿਤ ਛਕਾਂਗੇ, ਖੰਡੇ ਦੀ ਪੋਲ ਲਵਾਂਗੇ, ਸਾਰੀ ਉਮਰ ਲੰਘ ਜਾਣ ਦੇ ਬਾਵਜੂਦ ਬਿਰਧ ਅਵਸਥਾ ਵਿੱਚ ਵੀ ਆ ਕੇ ਸੁਰਤ ਨਹੀਂ ਆਉਂਦੀ ਵੀ ਹੁਣ ਵੀ ਖੰਡੇ ਦੀ ਪੋਲ ਛਕ ਲਈਏ। ਨਗੋਰਿਆਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਵੇਖੋ ਨਗੋਰੇ ਦਾ ਨਾਂ ਕਿੰਨਾ ਬੁਰਾ ਹੁੰਦਾ, ਇਹ ਸੰਨਿਆਸੀ ਦੱਸ ਰਿਹਾ ਹੈ। ਹਾਂਜੀ,
ਅਮਰਦਾਸ ਪਸ਼ਚਾਤ ਤਿਸ ਪਛਤਾਵਨ ਕੀਨਾ।
ਜਦੋਂ ਸੰਨਿਆਸੀ ਜੀ ਚਲੇ ਗਏ ਪਿੱਛੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਤਾਂ ਲਟਕ ਲੱਗ ਗਈ, ਬੜਾ ਮਨ ਵਿਚ ਸਤਿਗੁਰੂ ਜੀ ਚਿੰਤਾ ਤੁਰ ਹੋ ਕੇ ਪਛਤਾਉਂਦੇ ਨੇ।
ਅਪਰ ਸਰਬ ਹੀ ਸੁਧ ਗਈ ਇੱਕ ਹੀ ਲਿਵ ਲਾਗੀ,
ਸਾਰੀਆਂ ਸੁਧਾ ਭੁੱਲ ਗਈਆਂ, ਘਰ ਬਾਰ ਜੋ ਕੁਝ ਵੀ ਸੀ, ਬਸ ਇੱਕੋ ਲਿਵ ਲੱਗ ਗਈ ਸਤਿਗੁਰੂ ਜੀ ਦੇ ਹਿਰਦੇ ਵਿਚ।
ਗੁਰੂ ਮਿਲ ਹੈ ਕਰ ਲੇ ਹੋ ਇੱਛਾ ਬਹੁ ਜਾਗੀ,
ਮੈਨੂੰ ਗੁਰੂ ਮਿਲ ਜਾਏ ਤੇ ਮਿਲੇ ਤੇ ਮੈਂ ਉਸੇ ਵੇਲੇ ਉਹਦਾ ਹੋ ਜਾ। ਮੈਨੂੰ ਗੁਰੂ ਮਿਲੇ ਤੇ ਮਿਲਦਾ ਜਦੋਂ ਮਿਲਣ ਦਰਸ਼ਨ ਹੋਣ ਉਦੋਂ ਹੀ ਉਹਨਾਂ ਦਾ ਹੋ ਜਾ, ਉਹਨਾਂ ਦੇ ਚਰਨਾਂ ਚ ਆਪਣਾ ਆਪ ਭੇਟ ਕਰ ਦੇਵਾ।
ਰੱਬ ਆਗੈ ਬੇਨਤੀ ਕਰੀ ਪੂਰ ਹੋ ਮਮ ਆਸਾ,
ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਰਾਤ ਦਾ ਵੇਲਾ ਅਰਦਾਸਾਂ ਕਰਦੇ, ਰੱਬ ਜੀ ਹੇ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਗੁਰੂ ਮਿਲੋ।
ਦੀਨ ਬੰਦ ਹਰ ਦਇਆ ਨਿਧ ਲਖ ਦਾਸਨ ਦਾਸਾ,
ਹੇ ਦੀਨਾ ਬੰਧੂ ਹੇ ਦਇਆ ਨਿਧ ਹੇ ਪ੍ਰਭੂ ਮੈਂ ਤੇਰੇ ਦਾਸਾਂ ਦਾ ਦਾਸ, ਮੇਰੇ ਤੇ ਕਿਰਪਾ ਕਰਕੇ ਮੈਨੂੰ ਗੁਰੂ ਮਿਲਾਓ।
ਰਾਵਣ ਕੇ ਪਦ ਪਦਮ ਤੇ ਨਿਕਸ਼ੀ ਸ਼ੁਭ ਗੰਗਾ,
ਫਿਰ ਕਹਿੰਦੇ ਹੇ ਵਾਹਿਗੁਰੂ ਇਹ ਗੰਗਾ ਆਦਿਕ ਤੀਰਥ ਤੁਹਾਡੇ ਚਰਨਾਂ ਚ ਹੀ ਨਿਕਲੇ ਹਨ।
ਸੇਵੀ ਮੈਂ ਬਹੁ ਕਾਲ ਲਗ ਨਿਸ਼ਕਾਮ ਉਮੰਗਾ,
ਹੁਣ ਕਹਿੰਦੇ ਮੈਂ ਗੰਗਾ ਦੀ ਸੇਵਾ ਵੀ ਬਹੁਤ ਨਿਸ਼ਕਾਮ ਹੋ ਕੇ ਕੀਤੀ ਹੈ।
ਅਬ ਸਤ ਗੁਰ ਮਜਕੋ ਮਿਲੈ ਸਭ ਹੂੰ ਫਲ ਪਾਉ,
ਮੈਨੂੰ ਇਹ ਸਾਰੇ ਕੀਤੇ ਭਲੇ ਕਰਮਾਂ ਦਾ ਫਲ ਬਖਸ਼ ਦਿਓ ਮਹਾਰਾਜ, ਫਲ ਲਾ ਦਿਓ ਕਿ ਮੈਨੂੰ ਪੂਰਨ ਸਤਿਗੁਰੂ ਵਲੀ ਸਤਿਗੁਰਾਂ ਦਾ ਮੇਲ ਪ੍ਰਾਪਤ ਕਰਾ ਦਿਓ।
ਅੰਤਰ ਜਾਮੀ ਸਰਬ ਕੇ ਕਹਿ ਕਿਸੈ ਸੁਣਾਉ,
ਮਹਾਰਾਜ ਜੀ ਤੁਸੀਂ ਅੰਤਰ ਜਾਮੀ ਹੋ, ਸਭ ਘਟਾਂ ਦੀ ਜਾਣਨ ਵਾਲੇ ਹੋ, ਮੈਂ ਕਿਸ ਨੂੰ ਕਹਿ ਕੇ ਸੁਣਾਵਾ।
ਚਿੰਤਾ ਚਿਤ ਤੇ ਦੀਨ ਹੋਏ ਬੇਨਤੀ ਬਹੁ ਭਾਖੇ,
ਮਨ ਚ ਬੜੀ ਭਾਰੀ ਚਿੰਤਾ ਧਾਰਨ ਕਰਕੇ ਸਤਿਗੁਰੂ ਜੀ ਬਾਰ ਬਾਰ ਬੇਨਤੀਆਂ ਕਰਦੇ ਹਨ।
ਦਿਵਸ ਨ ਬੀਤੇ ਦੁਖਦ ਬਹੁ ਉਰ ਗੁਰ ਅਭਿਲਾਖੇ,
ਸਾਰੀ ਰਾਤ ਜਾਗਦਿਆਂ ਬੀਤ ਗਈ ਬੇਨਤੀਆਂ ਕਰਦੇ, ਅਗਲਾ ਦਿਨ ਵੀ ਕਿੱਥੇ ਬੀਤੇ, ਮਨ ਚ ਪ੍ਰੇਮ ਭਾਵ ਧਾਰਨ ਕਰਕੇ ਬੇਨਤੀਆਂ ਹੀ ਕਰੀ ਜਾਂਦੇ ਹਨ।
ਗੰਗਾ ਹਿਰਦੇ ਅਰਾਧ ਤੋ ਹੇ ਭੀਸ਼ਮ ਮਾਤਾ,
ਹੁਣ ਗੰਗਾ ਦੀ ਪੂਜਾ ਜੋ ਕਰਦੇ ਸੀ ਇਸ ਕਰਕੇ ਗੰਗਾ ਦੀ ਆਰਾਧਨਾ ਕਰਦੇ, ਕਹਿੰਦੇ ਹੇ ਭੀਸ਼ਮ ਪਿਤਾਮਾ ਦੀ ਮਾਂ ਗੰਗਾ, ਕਿਉਂਕਿ ਗੰਗਾ ਜਿਹੜੀ ਆ ਪਿਤਾਮਾ ਭੀਸ਼ਮ ਦੀ ਮਾਤਾ ਹੈ। ਹੇ ਭੀਸ਼ਮ ਮਾਤਾ ਹੇ ਗੰਗਾ,
ਉੱਤਮ ਤੀਰਥ ਸਭ ਨਿਮਹਿ ਬਾਂਛਤ ਕੀ ਦਾਤਾ,
ਉੱਤਮ ਤੀਰਥ ਹੈ, ਦੁਨੀਆਂ ਦੇ ਸਾਰੇ ਤੀਰਥ ਤੇਰੇ ਅੱਗੇ ਨਿਮਦੇ ਨੇ, ਤੇਰੇ ਕੋਲ ਆ ਕੇ ਜੋ ਬਾਂਛਾ ਕਰਦੇ ਨੇ ਉਹਨਾਂ ਨੂੰ ਮਿਲਦਾ, ਇਹ ਲੋਕ ਭਾਵਨਾ ਕਰਦੇ ਨੇ।
ਬ੍ਰਹਮ ਲੋਕ ਤੇ ਯਤਨ ਕਰ ਭਾਗੀਰਥ ਆਨੀ,
ਭਾਗੀਰਥ ਜੀ ਵਰਗੇ ਮਹਾਂਪੁਰਸ਼ਾਂ ਨੇ ਤਰਸ ਕਰਕੇ ਤੈਨੂੰ ਬ੍ਰਹਮ ਲੋਕ ਤੋਂ ਥੱਲੇ ਲਿਆਂਦਾ,
60,000 ਉਧਾਰ ਕਰ ਇਹ ਕਥਾ ਮਹਾਨੀ,
ਕਥਾ ਹੈ ਭਗੀਰਥ ਜੀ ਜਾਹਰ ਨਬੀ ਤਪੈ ਭਾਗੀਰਥ ਆਣੀ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਭਾਗੀਰਥ ਜੀ ਇਹਨੂੰ ਲੈ ਕੇ ਆਏ ਜਾਹਰ ਨਬੀ ਗੰਗਾ ਜੀ ਨੂੰ ਧਰਤੀ ਤੇ, 60,000 ਪਿੱਤਰ ਜਿਹੜੇ ਸਨ ਭਗੀਰਥ ਦੇ ਉਹ ਤੁਸਾਂ ਨੇ ਤਾਰੇ ਸਨ।
ਸੁਰਮਾਨੀ ਹਾਨੀ ਅਗਨ ਜਾਨੀ ਤ੍ਰਿਹ ਲੋਕਾ,
ਦੇਵਤੇ ਵੀ ਤੈਨੂੰ ਮੰਨਦੇ ਨੇ, ਪਾਪਾਂ ਦਾ ਤੂੰ ਨਾਸ਼ ਕਰਨ ਵਾਲੀ ਹੈ, ਤਿੰਨਾਂ ਲੋਕਾਂ ਵਿਚ ਉਜਾਗਰ ਹੈ।
ਸੁਖਦਾਨੀ ਰਾਨੀ ਜਗਨ ਤੁਵ ਬੇਗਯ ਰੋਕਾ,
ਤੂੰ ਸੁਖਦਾਤੀ ਕਹੀ ਜਾਨੀ ਹੈ, ਰਾਣੀ ਕਹੀ ਜਾਨੀ ਹੈ ਜਗਤ ਦੀ, ਤੇਰਾ ਵੇਗ ਅਰੋਕ ਹੈ, ਰੋਕਿਆ ਨਹੀਂ ਜਾਂਦਾ।
ਕਰੋ ਸਫਲ ਮਮ ਕਾਮਨਾ ਗੁਰ ਦੇਹੋ ਮਿਲਾਈ,
ਹੇ ਗੰਗਾ ਮੈਂ ਤੇਰੀ ਸੇਵਾ ਕੀਤੀ ਆ, ਤੂੰ ਹੀ ਮੇਰੀ ਕਿਤੇ ਭਾਲ ਕਰ ਮੇਰੇ ਗੁਰਦੇਵ ਦੀ, ਕਿ ਮੈਨੂੰ ਪੂਰਨ ਗੁਰੂ ਮਿਲ ਜਾਵੇ, ਫਲ ਮੈਨੂੰ ਪ੍ਰਾਪਤ ਹੋਵੇ ਤੇਰੀ ਸੇਵਾ ਦਾ।
ਇਸ ਪ੍ਰਕਾਰ ਬੇਨਤੀ ਭਨਹਿ ਬਹੁ ਬਿਧ ਵਡਿਆਈ,
ਇਹਦਾ ਬੇਨਤੀਆਂ ਕਰਦੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਪਰਮਾਤਮਾ ਨੂੰ, ਕਹਿੰਦੇ ਹੇ ਪਾਰ ਬ੍ਰਹਮ ਪਰਮੇਸ਼ਰ, ਤੇਰੀ ਕਿਰਪਾ ਬਿਨਾ ਗੁਰੂ ਨਹੀਂ ਮਿਲਦਾ।
ਨਿਸਾ ਬਿਤੀ ਦਿਨ ਆਗਲੋ ਦੁੱਖ ਸਾਥ ਬਿਤਾਵਾ,
ਗੁਰੂ ਦੀ ਕਿਰਪਾ ਬਿਨਾ ਪਰਮੇਸ਼ਰ ਜੀ ਤੁਸੀਂ ਨਹੀਂ ਮਿਲਦੇ। ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਮਿਲਦਾ ਤੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਮਿਲਦਾ ਹੈ, ਇਹ ਸੰਬੰਧ ਹੈ। ਕਹਿੰਦੇ ਹੇ ਪ੍ਰਭੂ ਮੇਰੀ ਬੇਨਤੀ ਪ੍ਰਵਾਨ ਕਰੋ। ਕਹਿੰਦੇ ਦਿਨ ਬੀਤ ਗਿਆ ਸਾਰਾ, ਦੂਜੀ ਰਾਤ ਆ ਗਈ, ਦੂਸਰੀ ਰਾਤ ਵੀ ਬੇਨਤੀਆਂ ਕਰਦੇ ਰਹੇ।
ਖਾਨ ਪਾਨ ਕੁਛ ਨਹਿ ਰੁਚੀ ਬੈਰਾਗ ਉਪਾਵਾ,
ਘਰਦਿਆਂ ਨੇ ਲੰਗਰ ਪ੍ਰਸ਼ਾਦੇ ਦਾ ਥਾਲ ਧਰਿਆ, ਪਰ ਪ੍ਰਸ਼ਾਦਾ ਖਾਣ ਨੂੰ ਚਿੱਤ ਕਿੱਥੇ ਕਰਦਾ, ਮਨ ਚਿਤਨਾ ਬੈਰਾਗ ਹੈ, ਇਤਨੀ ਜ਼ਿਆਦਾ ਬਿਰਹਾ ਦੀ ਵੇਦਨ ਹੈ ਕਿ ਨਾ ਹੁਣ ਭੋਜਨ ਚੰਗਾ ਲੱਗਦਾ ਨਾ ਨੀਂਦ ਆਉਂਦੀ ਹੈ।
ਆਸਾ ਕਾਰ ਹੈ ਨਵ ਨਿਸ਼ਾਨੀ। ਪ੍ਰੇਮ ਵਾਲਿਆਂ ਦੀ ਨੌ ਨਿਸ਼ਾਨੀਆਂ ਹੁੰਦੀਆਂ, ਜਿਹੜੇ ਪ੍ਰਭੂ ਦੇ ਪ੍ਰੇਮ ਚ ਭਿੱਜ ਜਾਣ ਉਹਨਾਂ ਚ ਇੱਕ ਇਹ ਵੀ ਨਿਸ਼ਾਨੀ ਵੀ ਨੀਂਦ ਘੱਟ ਜਾਂਦੀ ਹੈ, ਭੋਜਨ ਵੀ ਘੱਟ ਜਾਂਦਾ ਹੈ। ਐਸੇ ਪ੍ਰੇਮ ਦੇ ਰੰਗ ਵਿੱਚ ਮਹਾਰਾਜ ਜੀ ਰੰਗੇ ਹੋਏ, ਪ੍ਰਸ਼ਾਦਾ ਭੋਜਨ ਨਹੀਂ ਗ੍ਰਹਿਣ ਕੀਤਾ।
ਬਹੁਰ ਭਈ ਜਬ ਜਾਮਨੀ ਸੋਚਤ ਚਿਤ ਜਾਗਾ।
ਰਾਤ ਪੈ ਗਈ ਤੇ ਸਾਰੀ ਰਾਤ ਮੰਜੇ ਤੇ ਪਾਤਸ਼ਾਹ ਬਿਰਾਜੇ, ਇਹ ਸੋਚਦੇ ਹੀ ਸਮਾਂ ਲੰਘ ਰਿਹਾ ਮੈਨੂੰ ਗੁਰੂ ਮਿਲ ਜਾਵੇ।
ਲਿਵ ਲਾਗਹਿ ਨਾ ਨੀਂਦ ਹੋਏ ਜਿਨ ਮਨ ਅਨੁਰਾਗਾ।
ਕਹਿੰਦੇ ਮਨ ਚ ਲਿਵ ਲੱਗੀ ਹੈ, ਨੀਂਦ ਕਿੱਥੇ ਆਉਂਦੀ ਹੈ ਹੁਣ? ਹੁਣ ਤਾਂ ਇੱਕੋ ਹੀ ਲਿਵ ਲੱਗੀ ਹੈ, ਮਨ ਚ ਇੱਕੋ ਹੀ ਪ੍ਰੇਮ ਹੈ, ਸਤਿਗੁਰੂ ਜੀ ਦਾ ਮੇਲ ਪ੍ਰਾਪਤ ਹੋ ਜਾਵੇ, ਗੁਰੂ ਮੈਨੂੰ ਮਿਲ ਜਾਵੇ, ਮੈਂ ਗੁਰੂ ਦੀ ਸੰਗਤ ਕਰਾਂ, ਗੁਰੂ ਕੀ ਸਿੱਖਿਆ ਲਵਾਂ।
ਸ਼੍ਰੀ ਪਰਮੇਸ਼ਰ ਸੁਰ ਸੁਰੀ ਪਰ ਸੰਸਤ ਦੋ।
ਕਹਿੰਦੇ ਇੱਕ ਗੰਗਾ ਦੀ ਉਪਮਾ ਕਰਦੇ, ਕਿਉਂਕਿ ਗੰਗਾ ਦੀ ਯਾਤਰਾ ਨੂੰ ਜਾਂਦੇ ਸੀ, ਇੱਕ ਪਰਮੇਸ਼ਰ ਦੀ, ਦੋਨਾਂ ਦੀ ਆਰਾਧਨਾ ਕਰ ਰਹੇ ਨੇ।
ਬਿਨੈ ਭਨਤ ਮਮ ਦੀਨ ਬਨ ਗੁਣ ਗਨ ਗਿਨ ਸੋ।
ਔਰ ਬਾਰ ਬਾਰ ਦੀਨ ਭਾਵ ਧਾਰਨ ਕਰਕੇ ਬੇਨਤੀਆਂ ਕਰਦੇ, ਅਕਾਲ ਪੁਰਖ ਦੇ ਗੁਣਾਂ ਨੂੰ ਵਰਣਨ ਕਰਦੇ।
ਨਾਉ ਥਾਉ ਭਿਨ ਰੂਪ ਕੇ ਸਤ ਗੁਰ ਕੋ ਧਿਆਵੈ।
ਖਾਲਸਾ ਜੀ, ਪਹਿਲਾਂ ਤਾਂ ਗੰਗਾ ਦੀ ਆਰਾਧਨਾ, ਫਿਰ ਪਰਮੇਸ਼ਰ ਦੀ ਆਰਾਧਨਾ ਕਰਦਿਆਂ ਕਰਦਿਆਂ ਹੁਣ ਧਿਆਨ ਆਇਆ ਗੁਰੂ ਵੱਲ, ਤੇ ਸਤਿਗੁਰਾਂ ਦਾ ਹਾਲੇ ਨਾ ਨਾਮ ਪਤਾ ਹੈ ਤੇ ਨਾ ਥਾਂ ਪਤਾ ਵੀ ਕਿੱਥੇ ਰਹਿੰਦੇ ਨੇ ਗੁਰੂ ਅੰਗਦ ਸਾਹਿਬ, ਨਾ ਹੀ ਨਾਮ ਪਤਾ। ਤੇ ਬੇਨਤੀ ਕਰਦੇ, ਮਹਾਰਾਜ ਮੈਨੂੰ ਨੀ ਪਤਾ ਸਤਿਗੁਰੂ ਜੀ ਤੁਸੀਂ ਕਿੱਥੇ ਹੋ, ਪਰ ਤੁਸੀਂ ਤਾਂ ਮੈਨੂੰ ਜਾਣਦੇ ਹੋ ਨਾ ਵੀ ਮੈਂ ਕਿੱਥੇ ਹਾਂ। ਹੇ ਮੇਰੇ ਸਤਿਗੁਰੂ, ਤੁਸੀਂ ਤਰਸ ਕਰੋ ਮੇਰੇ ਤੇ, ਜਿੱਥੇ ਵੀ ਹੋ ਮੈਂ ਤੁਹਾਡਾ ਨਾਂ ਨੀ ਜਾਣਦਾ, ਮੈਂ ਥਾਂ ਨੀ ਜਾਣਦਾ, ਕਿੱਥੇ ਰਹਿੰਦੇ ਹੋ, ਆਪ ਤਰਸ ਕਰੋ, ਮੈਨੂੰ ਆਪਣੇ ਨਾਲ ਮਿਲਾ ਲਵੋ ਮਹਾਰਾਜ, ਮੈਂ ਜਨਮਾਂ ਤੋਂ ਵਿਛੜਿਆ ਹੋਇਆ। ਇਉਂ ਬੇਨਤੀਆਂ ਕਰਦੇ ਮਹਾਰਾਜ ਗੁਰੂ ਅਮਰਦਾਸ ਸਾਹਿਬ, ਨਾਉ ਥਾਉ ਬਿਨ ਰੂਪ ਕੇ ਸਤਿਗੁਰ ਕੋ ਧਿਆਇਓ। ਗੁਰੂ ਸਾਹਿਬ ਨੂੰ ਧਿਆਉਂਦੇ ਹੈ, ਹਾਲਾਂਕਿ ਨਾ ਸਤਿਗੁਰਾਂ ਦਾ ਨਾਂ ਪਤਾ, ਨਾ ਥਾਂ ਪਤਾ ਵੀ ਕਿੱਥੇ ਹਨ।
ਔਰ ਮੇਰੀ ਆਸ ਕੋ ਐਸੇ ਔਰ ਭਾਵੈ।
ਬੇਨਤੀਆਂ ਹੀ ਕਰੀ ਜਾਂਦੇ, ਸਤਿਗੁਰੂ ਮੇਰੀ ਆਸ ਪੂਰਨ ਕਰੋ। ਮਹਾਰਾਜ ਤੁਸੀਂ ਤਾਂ ਅੰਤਰਜਾਮੀ ਹੋ, ਮੇਰੀ ਆਸ ਪੂਰਨ ਕਰੋ, ਮੇਰੇ ਹਿਰਦੇ ਨੂੰ ਇਹੀ ਭਾਉਂਦਾ ਹੈ।
ਸਰਬ ਥਾਨ ਸਭ ਕਾਲ ਮਹਿ ਸਤਿਗੁਰ ਹੈ ਵਿਆਪੇ।
ਸਤਿਗੁਰੂ ਜੀ ਹਨ ਉਹ ਪਰਮੇਸ਼ਵਰ ਰੂਪ ਹੀ ਹੁੰਦੇ ਹੈ, ਗੁਰੂ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ ਹੁੰਦਾ। ਜਿਵੇਂ ਪਰਮੇਸ਼ਰ ਸਰਬ ਥਾਈ ਵਿਆਪਕ ਹੁੰਦਾ, ਇਉਂ ਸਤਿਗੁਰੂ ਜੀ ਵੀ ਸਰਬ ਥਾਈ ਵਿਆਪਕ ਹਨ। ਮਹਾਰਾਜ ਤੁਸੀਂ ਇੱਥੇ ਵੀ ਇਸ ਵੇਲੇ ਮੇਰੇ ਕੋਲ ਵਿਆਪਕ ਹੋ, ਮੈਂ ਨਹੀਂ ਤੁਹਾਨੂੰ ਜਾਣਦਾ, ਪਰ ਤੁਸੀਂ ਤਾਂ ਮੈਨੂੰ ਜਾਣਦੇ ਹੋ। ਮਹਾਰਾਜ ਮੇਰੀ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲਵੋ।
ਬੇਨਤੀ ਸੁਣ ਕੇ ਸ਼ਰੋਣ ਮੈਂ ਦੇਹ ਦਰਸ਼ਨ ਆਪੇ।
ਮੇਰੀ ਬੇਨਤੀ ਸੁਣ ਕੇ ਸ਼ਰਵਣਾ ਵਿੱਚ ਆਪ ਜੀ ਆਪਣੇ ਦਰਸ਼ਨ ਦਿਓ, ਆਪ ਹੀ ਆਪਣੇ ਦਰਸ਼ਨ ਦੇ ਕੇ ਕਿਰਪਾਰਥ ਕਰੋ।
ਮੈਂ ਪਰਖਨ ਜਾਣੋ ਨਹੀਂ ਗੁਰ ਪੂਰਨ ਕਿਹੋ।
ਮਹਾਰਾਜ ਮੈਨੂੰ ਨੀ ਜੇ ਪਰਖ ਦਾ ਪਤਾ ਵੀ ਪੂਰਾ ਗੁਰੂ ਕੌਣ ਹੁੰਦਾ, ਮੈਨੂੰ ਨੀ ਪਰਖਣਾ ਆਉਂਦਾ, ਪਰ ਮਹਾਰਾਜ ਤੁਹਾਨੂੰ ਤਾਂ ਪਰਖਣਾ ਆਉਂਦਾ ਵੀ ਇਹ ਮੇਰਾ ਸਿੱਖ ਹੋ ਸਕਦਾ ਕਿ ਨਹੀਂ, ਤੁਸੀਂ ਪਰਖ ਕੇ ਮੈਨੂੰ ਆਪਣੀ ਸ਼ਰਨ ਰੱਖ ਲੋ।
ਆਪਣੋ ਬਿਰਧ ਪਛਾਣ ਕੇ ਨਿਜ ਦਰਸ਼ਨ ਦੇਹੋ।
ਮਹਾਰਾਜ ਆਪਣਾ ਬਿਰਧ ਪਛਾਣੋ, ਜਿਹੜੇ ਤੁਹਾਡੀ ਸ਼ਰਨ ਆਉਂਦੇ ਨੇ ਉਹਨਾਂ ਨੂੰ ਤੁਸੀਂ ਰੱਖਦੇ ਹੋ। ਹੇ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਕਿਰਪਾ ਕਰਕੇ ਰੱਖ ਲੋ। ਏਦਾਂ ਦੀ ਅਰਦਾਸ ਮੱਖਣ ਸ਼ਾਹ ਨੇ ਵੀ ਕੀਤੀ ਸੀ, ਆਖਿਆ ਨਹੀਂ ਪਤਾ ਮਹਾਰਾਜ ਨੌਵੇਂ ਪਾਤਸ਼ਾਹ ਜੀ ਤੁਸੀਂ ਕੌਣ ਹੋ, ਕਿਉਂਕਿ ਉੱਥੇ ਤਾਂ ਪਤਾ ਲੱਗਾ ਵੀ 22 ਮੰਜੀਆਂ ਲੱਗੀਆਂ ਨੇ, ਪਰ ਸਾਹਿਬ ਮੈਂ ਤੁਹਾਨੂੰ ਨਹੀਂ ਜਾਣਦਾ, ਪਰ ਤੁਸੀਂ ਤਾਂ ਮੈਨੂੰ ਜਾਣ ਦਿਓ, ਮੇਰਾ ਬੇੜਾ ਬੰਨੇ ਲਾਓ। ਤੇ ਸਤਿਗੁਰੂ ਬੌੜੀ ਕਰਦੇ ਹੈ, ਗੁਰੂ ਅਮਰਦਾਸ ਸਾਹਿਬ ਵੀ ਧਿਆ ਰਹੇ ਨੇ, ਮਹਾਰਾਜ ਜੀ ਮੈਂ ਨਾ ਨਹੀਂ ਜਾਣਦਾ ਤੁਹਾਡਾ, ਮੈਂ ਤੁਹਾਡਾ ਟਿਕਾਣਾ ਨਹੀਂ ਜਾਣਦਾ, ਤੁਸੀਂ ਕਿੱਥੇ ਹੋ, ਪਰ ਤੁਸੀਂ ਮੈਨੂੰ ਜਾਣਦੇ ਹੋ, ਆਪਣਾ ਬਿਰਧ ਸੰਭਾਲੋ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਔਰ ਜਿਹੜਾ ਤੁਹਾਡੀ ਸ਼ਰਨ ਆਉਂਦਾ ਤੁਸੀਂ ਉਹਨੂੰ ਗਲ ਲਾਉਂਦੇ ਹੋ।
ਇਮ ਇੱਕ ਲਿਵ ਲਾਗੀ ਹਿਰਦੈ ਤਜ ਕਾਰਜ ਆਨਾ।
ਇੱਕ ਲਿਵ ਲੱਗ ਗਈ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ, ਕੰਮ ਕਾਰ ਸਭ ਵਿਸਰ ਗਏ, ਘਰ ਦਾ
ਵਿੱਚ ਕੀ ਹੋ ਰਿਹਾ, ਕੌਣ ਕੀ ਕਰ ਰਿਹਾ, ਸਭ ਪਾਸਿਓਂ ਧਿਆਨ ਉਪਰਾਮ ਹੋ ਗਿਆ। ਬਸ ਦਿਨ ਰਾਤ ਇੱਕੋ ਹੀ ਲਟਕ ਲੱਗੀ ਹੈ, ਸਤਿਗੁਰੂ ਮੈਨੂੰ ਆਪਣੀ ਸ਼ਰਨ ਬੁਲਾਓ, ਸਤਿਗੁਰੂ ਜੀ ਮੈਨੂੰ ਆਪਣੀ ਸ਼ਰਨ ਬੁਲਾਓ, ਮਹਾਰਾਜ ਜੀ ਮੈਨੂੰ ਆਪਣੇ ਦਰਸ਼ਨ ਦਿਓ। ਬਾਰ ਬਾਰ ਇਹੀ ਲਿਵ ਲੱਗੀ ਹੋਈ ਹੈ।
ਖਾਨ ਪਾਨ ਨਿੰਦਰਾ ਨਹੀਂ ਦ੍ਰਿਗ ਨੀਰ ਚਲਾਨਾ,
ਨਾ ਖਾਣਾ ਪਾਉਂਦਾ ਹੈ, ਨਾ ਜੇ ਕੋਈ ਜਲ ਪਾਣੀ ਛਕਣ ਨੂੰ ਚਿੱਤ ਕਰਦਾ ਹੈ, ਨਾ ਨੇਤਰਾਂ ਚ ਨੀਂਦ ਆਉਂਦੀ ਹੈ, ਅੱਖਾਂ ਵਿੱਚ ਵੀ ਨੀਂਦ ਨਹੀਂ ਆਉਂਦੀ।
ਜੀਰਗ ਸਵਾਸ ਉਸਾਰੇ ਤੋ ਇੱਕ ਤੋ ਬ੍ਰਿਧ ਦੇਹੀ,
ਲੰਮੇ ਲੰਮੇ ਸਾਹ ਲੈਂਦੇ ਇੱਕਦਮ, ਜਿਵੇਂ ਕਹਿੰਦੇ ਨੇ ਦੀਰਘ ਸਵਾਸ, ਲੰਮਾ ਜਿਹਾ ਸਾਹ ਲੈਂਦੇ, ਇੱਕ ਸਰੀਰ ਬਿਰਧ ਹੈ।
ਗੰਗਾ ਆਵਤ ਜਾਤ ਮਗ ਬਲ ਬਿਨਾ ਅਛੇਹੀ,
ਕਿਉਂਕਿ ਗੰਗਾ ਦੀ ਯਾਤਰਾ ਬਹੁਤ ਕੀਤੀ ਸੀ, ਪੈਦਲ ਜਾਣਾ ਪੈਦਲ ਆਉਣਾ, ਇਸ ਕਰਕੇ ਸਰੀਰ ਨੂੰ ਕਸ਼ਟ ਬੜਾ ਦਿੱਤਾ ਹੋਇਆ ਸੀ। ਤੋ ਬਿਰਧ ਦੇਹ ਹੈ, ਬਿਰਧ ਸਰੀਰ ਹੈ।
ਪ੍ਰੇਮ ਅਧਿਕ ਚਿੰਤਾ ਬਹੁਤ ਔਰ ਮਹਿਦ ਬਸੂਰਾ,
ਹਿਰਦੇ ਚ ਬਹੁਤ ਪ੍ਰੇਮ ਹੈ ਗੁਰੂ ਨੂੰ ਮਿਲਣ ਦਾ, ਪਰ ਚਿੰਤਾ ਵੀ ਬਹੁਤ ਹੈ ਕਿ ਕਿਤੇ ਇਹ ਜਨਮ ਗੁਰੂ ਤੋਂ ਬਿਨਾਂ ਹੀ ਨਾ ਬੀਤ ਜਾਵੇ, ਇਸ ਗੱਲ ਦੀ ਚਿੰਤਾ। ਪ੍ਰੇਮ ਵੀ ਹੈ ਬਹੁਤ ਕਿ ਸਤਿਗੁਰੂ ਜੀ ਤਰਸ ਕਰਨਗੇ ਮੈਨੂੰ ਆਪਣੇ ਨਾਲ ਮਿਲਾਉਣਗੇ, ਔਰ ਮਹਿਦ ਬਸੂਰਾ ਆਪਣੇ ਹਿਰਦੇ ਚ ਝੂਰਦੇ ਨੇ, ਉਹ ਸੰਨਿਆਸੀ ਦੇ ਬੋਲ ਕੰਨਾਂ ਵਿੱਚ ਪੈਂਦੇ ਹਾਲੇ ਵੀ ਸੁਣਾਈ ਦੇ ਰਹੇ ਨੇ ਕਿ ਬਿਰਧ ਹੋ ਗਏ ਹੋ, ਹਾਲੇ ਤੱਕ ਗੁਰੂ ਨਹੀਂ ਧਾਰਿਆ, ਮੇਰਾ ਤਾਂ ਸਾਰਾ ਕੁਝ ਹੀ ਭ੍ਰਸ਼ਟ ਹੋ ਗਿਆ। ਇਹ ਸੁਣਦੇ ਬੋਲ ਉਹ ਹਾਲੇ ਤੱਕ ਹਿਰਦੇ ਵਿੱਚ ਵੱਜ ਰਹੇ ਨੇ, ਮਨ ਚ ਬਹੁਤ ਜ਼ਿਆਦਾ ਝੁਰ ਰਹੇ ਨੇ ਕਿ ਮੈਂ ਬਿਰਧ ਹੋ ਗਿਆ, ਮੈਨੂੰ ਹਾਲੇ ਤੱਕ ਗੁਰੂ ਨਹੀਂ ਮਿਲਿਆ।
ਕੈ ਮਰ ਹੋ ਕੈ ਮਿਲ ਹੈ ਅਬ ਸ਼੍ਰੀ ਸਤਿਗੁਰ ਪੂਰਾ,
ਜਾਂ ਤਾਂ ਹੁਣ ਇਹ ਸਰੀਰ ਤਿਆਗਾਂਗੇ ਜਾਂ ਫਿਰ ਸਤਿਗੁਰੂ ਜੀ ਪੂਰਨ ਮਿਲਣਗੇ।
ਇੱਕ ਜੀਵਨ ਸਤਿਗੁਰ ਬਿਨਾ ਕੁਝ ਸਰੈ ਨਾ ਕਾਜੂ,
ਗੁਰੂ ਤੋਂ ਬਿਨਾਂ ਇਹ ਕਾਹਦਾ ਜੀਵਨ, ਸਤਿਗੁਰਾਂ ਤੋਂ ਬਿਨਾਂ ਇਹ ਜੀਵਨ ਤੇ ਤਰਕਾਰ ਹੈ, ਗੁਰੂ ਬਿਨਾਂ ਇਹ ਜੀਵਨ ਤ੍ਰਿਗ ਹੈ, ਕੋਈ ਵੀ ਕਾਰਜ ਨਹੀਂ ਸਬਰ ਦਾ ਉਹਦਾ, ਉਹ ਮਤ ਭੁਲੇਖੇ ਚ ਹੋਵੇ ਵੀ ਮੈਂ ਆਪਣੇ ਕੰਮ ਸਵਾਰ ਲਏ ਨੇ। ਜਿਹੜਾ ਗੁਰੂ ਵਿਹੂਣਾ ਵਿਅਕਤੀ ਹੈ ਉਹ ਦੁਨੀਆਂ ਦੇ ਕੰਮ ਤਾਂ ਭਾਵੇਂ ਸਵਾਰ ਲਏ, ਪਰ ਉਹ ਆਪਣੇ ਮਨੁੱਖਾ ਜਨਮ ਰੂਪੀ ਕਾਰਜ ਨੂੰ ਵਿਗਾੜ ਕੇ ਜਾਂਦੇ ਹਨ।
ਗੁਰ ਬਿਨ ਚਿਤ ਕੋ ਰਾਜ ਕਿਆ ਤਿਕ ਸੁਰ ਪੁਰ ਰਾਜੂ,
ਗੁਰੂ ਤੋਂ ਬਿਨਾਂ ਇਹ ਧਰਤੀ ਦਾ ਰਾਜ ਵੀ ਕੀ ਆ, ਤਰਕਾਰ ਹੈ ਇਸ ਰਾਜ ਦੇ। ਤੇ ਜੇ ਕੋਈ ਆਖੇ ਵੀ ਗੁਰੂ ਤੋਂ ਬਿਨਾਂ ਸਵਰਗ ਮਿਲ ਜਾਏ ਚੰਗੇ ਕਰਮ ਕਰਕੇ, ਮਹਾਰਾਜ ਜੀ ਕਹਿੰਦੇ ਉਸ ਸਵਰਗ ਤੇ ਵੀ ਤਰਕਾਰ ਹੈ, ਜੇ ਗੁਰੂ ਨਹੀਂ ਤੇ ਫਿਰ ਸਵਰਗ ਵੀ ਕੀ ਕਰਨੇ ਆ, ਜੇ ਗੁਰੂ ਵੀ ਹੋਣੇ ਆ ਫਿਰ ਇਹ ਧਰਤੀਆਂ ਦੇ ਰਾਜ ਵੀ ਕੀ ਕਰਨੇ ਹਨ। ਹਾਂਜੀ,
ਤਪ ਤੀਰਥ ਬਰਤੁਰ ਧਰਮ ਬਿਨ ਗੁਰ ਨਿਫਲਾ ਜੈ,
ਜਿੰਨੇ ਤਪ ਤੀਰਥ ਯਾਤਰਾ ਕਰਨੇ, ਵਰਤ ਰੱਖਣੇ, ਧਰਮ ਆਦਿਕ ਦੇ ਕਰਮ ਕਰਨੇ, ਗੁਰੂ ਤੋਂ ਬਿਨਾਂ ਇਹ ਸਭ ਨਿਸ਼ਫਲ ਨੇ। ਗੁਰੂ ਬਿਨਾਂ ਇਹ ਜਿੰਨੇ ਵੀ ਕੀਤੇ ਚੰਗੇ ਕਰਮ ਨੇ ਸਭ ਨਿਸ਼ਫਲ ਨੇ।
ਗੁਰ ਬਿਨ ਲੋਕ ਪ੍ਰਲੋਕ ਕੇ ਸੁਖ ਸਕਲ ਨਸਾਵੇ,
ਗੁਰੂ ਤੋਂ ਬਿਨਾਂ ਲੋਕ ਪ੍ਰਲੋਕ ਦੇ ਸਾਰੇ ਸੁਖ ਨਸ ਜਾਂਦੇ ਨੇ, ਗੁਰੂ ਬਿਨਾਂ ਇਹ ਲੋਕ ਵੀ ਵਿਗੜ ਜਾਂਦਾ ਹੈ ਔਰ ਗੁਰੂ ਬਿਨਾਂ ਪ੍ਰਲੋਕ ਵੀ ਵਿਗੜ ਜਾਂਦਾ ਹੈ।
ਸਤਿਗੁਰ ਪੂਰਾ ਜੇ ਮਿਲੇ ਦੇ ਨਿਜ ਉਪਦੇਸ਼ੋ,
ਹਾਂ ਜੇ ਸਤਿਗੁਰੂ ਜੀ ਤਰਸ ਦੇ ਘਰ ਵਿੱਚ ਆ ਕੇ ਮਿਲ ਪੈਣ ਔਰ ਆਪਣੇ ਸੇਵਕ ਨੂੰ ਪਵਿੱਤਰ ਉਪਦੇਸ਼ ਦੇਣ,
ਸਫਲਤ ਪਾਦਿਕ ਹੋਤ ਹੈ ਮਿਟ ਜਾਤ ਕਲੇਸ਼ੋ,
ਉਹਨਾਂ ਦੇ ਸਾਰੇ ਤਪ ਆਦਿਕ ਕਰਮ ਭਲੇ ਤੇ ਸਫਲ ਹੋ ਜਾਂਦੇ ਨੇ, ਤਿਨਾਂ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ।
ਕਰਮ ਹੀ ਨੇਮ ਮੈਂ ਰਹਿਓ ਅਬ ਸਤਿਗੁਰ ਪਾਓ,
ਮੈਂ ਕਰਮਾਂ ਤੋਂ ਹੀਣਾ ਰਹਿ ਗਿਆ, ਮੈਨੂੰ ਸਤਿਗੁਰੂ ਜੀ ਨਹੀਂ ਮਿਲੇ, ਪਰ ਹੁਣ ਵੀ ਮਿਲ ਜਾਣ ਤੇ ਮੇਰਾ ਭਲਾ ਹੋ ਜਾਵੇ।
ਨਾ ਤੁਰ ਤਜ ਕੈ ਅੰਨ ਜਲ ਨਿਜ ਤਨ ਬਿਨ ਸਾਓ,
ਨਹੀਂ ਤਾਂ ਇਹ ਅੰਨ ਜਲ ਨਹੀਂ ਛਕਾਂਗੇ ਉਦੋਂ ਤੱਕ ਜਦੋਂ ਤੱਕ ਸਤਿਗੁਰੂ ਜੀ ਨਹੀਂ ਮਿਲਦੇ, ਤੇ ਅੰਨ ਜਲ ਨਾ ਛਕਣ ਕਰਕੇ ਭਾਵੇਂ ਇਹ ਤਨ ਬਿਨਸਦਾ ਤਾਂ ਬਿਨਸ ਜਾਏ, ਪਰ ਹੁਣ ਇਹ ਅੰਨ ਜਲ ਉਦੋਂ ਹੀ ਗ੍ਰਹਿਣ ਕਰਾਂਗੇ ਜਦੋਂ ਸਤਿਗੁਰੂ ਜੀ ਮਿਲਣਗੇ। ਇਉਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਚ ਸੰਕਲਪ ਕਰਦੇ।
ਦੋਹਰਾ ਸ਼੍ਰੀ ਗੁਰ ਅੰਗਦ ਕੀ ਗੱਤ ਕੀ ਸੁਤਾ ਬੀਬੀ ਅਮਰੋ ਨਾਮ,
ਸਾਰੀ ਰਾਤ ਬੀਤ ਗਈ। ਵੇਖੋ ਸਤਿਗੁਰੂ ਕਿਵੇਂ ਗੁਰੂ ਅੰਗਦ ਸਾਹਿਬ ਨੂੰ ਜਦੋਂ ਪੁਕਾਰ ਕੀਤੀ ਤੇ ਮਹਾਰਾਜ ਜੀ ਨੇ ਵਿਧ ਬਣਾਈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਮਹਾਰਾਜ ਜੀ ਦੀ ਸਪੁੱਤਰੀ ਸੀ, ਬੀਬੀ ਅਮਰੋ ਦਾ ਨਾਮ ਹੈ। हां जी
भगत तार बप आपनो उपजी सत गुर धाम
यो कह लो के बीबी अमरो परमेश्वर दी भगती है ते भगती ने स्त्री दा जामा धारण करके गुरु अंगद साहब दे घर जन्म लिया हुए बीबी अमरो जी यो कह लो भी भगती ने तन धारिया भगती ने शरीर धारिया ते गुरु अंगद साहब जी दे घर पुत्री बन के आई होवे
निशानी चंद अनजह तो श्री अमर को ते जो के ताता
सतगुरु श्री गुरु अमरदास साहब जी दे छोटे भरा सन बाबे तेज भान दे पुत्र
तिसके नंदन संग एहो ब्याही बढ़ गया था
महाराज जी दे भरा दे पुत्र नल बीबी अमरो जी दी शादी हुई हुई यानी कि गुरु अमरदास साहब दे भतीजे नू बीबी अमरो जी व्याहे हुए सन
विदा हुए पित पास ते ससुरार बसंती
अपने पिता गुरु अंगद साहब जी कोलो विदा हो के बीबी अमरो जी इत्थे सोहरे घर च बसदे ने
बहुत बरख तिन घर रही अमरो मतवंती
कई साल बीत गए मतवाली सियाणी बीबी अमरो दे इस घर च रहिंदियां
महिमा लखी ना किन्हो ते नित प्रत मठाना
हां कहदे हुण रहिंदी घर विच है उहना दे पिता गुरुदेव ने गुरु अंगद साहब पर वेखो परमेश्वर दी खेड हाले घर विच किसे नू पता ही नहीं सी के एहो जे महान सतगुरां दी सपुत्री है
ग्रह धंधा सब दिन कर है तिन आए इस मन
ते इस लड़की ने भी भाव बीबी अमरो ने भी कदे गुरूर नहीं कीता घर दे सारे काम धंधे कर दी उन्हां दी आग्या विच चल दी कदे आपा नहीं सी जनाया कि मैं गुरु अंगद साहब दी धी हां बड़े प्रेम भाव नाल घर दे सारे काम कार कर दे और उना दी आग्या विच चल दे
जाग है पाछल रात को कर सोच शनाना
ते बीबी अमरो जी दा एक नेम सी जो पिता गुरु कोलो मिलया सी ओ सी पिछले पैर अमृत वेले उठण दा अमृत वेले उठना उठ के सोच शनान करना
श्री नानक बानी पठै कर प्रेम महाना
और प्रेम सहित गुरु नानक साहब दी बाणी पढ़नी गुरु नानक साहब दे शब्द महाराज गुरु नानक साहब दी बाणी बीबी अमरो ने चेते कीती हुई ओ बाणी सुबह अमृत वेले पढ़नी
तिसने से उठ सत गुर सिमर मज्जन को ठाना
इधर ओही रात जिस रात सतगुरु जी अरदासा कर रहे ने गुरु जी मैनू मिलो उसी रात अमृत वेले बीबी अमरो जी उठे इशनान पान करके साहब नु सिमरन लगे
पट है गुरु के शब्द शुभ फल जिन्हो महाना
सतगुरु जी दे पावन शब्दा नु बीबी अमरो जी पढ़ रहे ने जिन्हां नु पढ़न दा बड़ा वड्डा महात्म ते पुन है
ददी बिलोवत सहज सो मुख बोलत बानी
बीबी अमरो ने मधाणी पाई हुई दुध च मधाणी पा के दही रिड़क रहे सहजे सहजे अक्सरे पंजाब दी धरती दे उत्ते कुछ दहाके पहला ए वर्तारा वेखण नू आम मिलदा सी अलोप हो गया अमृत वेले सवाणियां ने उठना जदो रसोई च कोई जल पानी तैयार करना जां दही रिड़कणी दुध रिड़कणा तां गुरबाणी पढ़नी जपजी साहब दा पाठ घर विच गूंजना कोई किते कबीर जी दे सलोक फरीद जी दे सलोक घर विच गूंजणे मर्यादा हुंदी सी हुण तां समां ही होर वरत गया संसार दा कली काल दा वरतारा है अमृत वेले रसोईयां दे विच बाणी नहीं पढ़ी जांदी पहली गल तां अमृत वेला सामण वाले बहुत घट दे विरले ने तो दिन चढ़दियां सूरज चढ़दियां पहला उठना हुंदा फिर भाजड़ विच आ भी कर लो ओह भी कर लो ते रब रब करन दा समां ही नहीं रहा इहो जिहा वरतारा वरत गया है कली काल दा तो बीबी अमरो सवेरे सवेरे उठे ने ते इशनान पान करके मधाणी पाई हुई है ते नाले मधाणी रिड़की जांदे सहजे सहजे क्योंकि सहज नाल मथिया जांदा है सहजे सहजे मधाणी रिड़की जांदे नाल महाराज जी दी बाणी पढ़ी जांदे सतगुरु गुरु नानक साहब जी दे शब्द पढ़दे करणी कागद मन बस बाणी बुरा भला दोए लेख पए ए शब्द पढ़ रहे सतगुरु जी दे कन्ना विच शब्द दी आवाज पई गुरु अमरदास साहब दे जिवें जिवें शब्द बीबी अमरो जी पढ़ रहे ने सतगुरु सुन रहे ने सुन के सोचते है भी इस शब्द विच ता इन बिन मेरी दशा बयान हो रही है जो मैं हां अंदरों मेरी इस वेले जो हालत है ओही बयान हो रही है। चट गए ते जाके गौ नाल सुन लग पे जिवें महाराज गुरु अंगद साहब दी शरण आए हैं वो कथा आप दी अगलिया प्रसंगा विच सरवण करोगे। गरीब नवाज सतगुरां दी अमृतमई कथा कथन करदे आं होईयां भुल्लां चुक्कां दी खेवां करनी।